0947-872-4900.
ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ। ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸੋਲਰ ਸਿਟੀ 905-913-8500, ਗੇਲ ਸਵੀਟ ਫੈਕਟਰੀ 905-799-2616, ਮੋਰਗੇਜ ਦੇ ਲਈ ਜਸਪੁਲਰ ਜੀ 416-732-2611, ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ 905-452-0000, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਬੀਰ ਹੁੰਦਲ ਜੀ 416-502-3100, ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032, 427 ਰਿਐਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-93-93। ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ। ਏਸ਼ੀਅਨ ਫੂਡ ਸੈਂਟਰ, ਹੈੱਡ ਆਫਿਸ ਦਾ ਨੰਬਰ 416-740-3262। ਟੋਰਾਂਟੋ ਟਰੱਕ ਟਾਇਰ ਸੈਂਟਰ 416-688-1765। ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055। ਸ਼ੇਰਗਿੱਲ ਲਾ ਆਫਿਸ 905-790-3636। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, ਟਰੱਕ ਦਾ ਲਾਇਸੈਂਸ ਲੈਣਾ ਆਟੋਮੈਟਿਕ ਜਾਂ ਮੈਨੂਅਲ ਤਾਂ ਪਹੁੰਚੋ 1190 ਮਾਇਰ ਸਾਈਡ ਡਰਾਈਵ ਮਿਸਿਸਾਗਾ, ਜਿੱਥੇ ਤੁਹਾਨੂੰ 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਜਰਬੇਕਾਰ ਇੰਸਟ੍ਰਕਟਰ, ਫੁੱਲੀ ਪੇਵਡ ਯਾਰਡ, ਬ੍ਰੈਂਡ ਨਿਊ ਇਕੁਇਪਮੈਂਟ, MTO ਅਪਰੂਵਡ ਪ੍ਰਾਈਵੇਟ ਕਰੀਅਰ ਕਾਲਜ। 905-450-0032, 905-450-0032। ਏਅਰ ਬ੍ਰੇਕ ਦੀਆਂ ਕਲਾਸਾਂ ਹਰੇਕ ਸ਼ਨੀਚਰਵਾਰ ਅਤੇ ਐਤਵਾਰ, ਇਹ ਜੌਬ ਲੈਣ ਵਿੱਚ ਵੀ ਤੁਹਾਡੀ ਮਦਦ ਕਰਨਗੇ। 905-450-0032।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ। ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ, $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
ਘਰ ਸਿਰਫ ਇੱਟਾਂ ਤੇ ਸੀਮੈਂਟ ਨਹੀਂ, ਸਾਲਾਂ ਦੀ ਮਿਹਨਤ ਤੇ ਸਹੀ ਫੈਸਲਿਆਂ ਦੀ ਪਹਿਚਾਣ ਹੁੰਦਾ। ਸਹੀ ਫੈਸਲੇ ਤਜਰਬੇ ਨਾਲ ਹੁੰਦੇ ਹਨ। ਰੀਅਲ ਅਸਟੇਟ ਵਿੱਚ 2003 ਤੋਂ ਇੱਕ ਭਰੋਸੇਮੰਦ ਨਾਮ ਗੁਰਪ੍ਰੀਤ ਕੌਰ। ਘਰ ਖਰੀਦਣ, ਵੇਚਣ ਜਾਂ ਇਨਵੈਸਟਮੈਂਟ ਲਈ ਅੱਜ ਹੀ ਕਾਲ ਕਰੋ 416-669-1423।
If you have a Canadian criminal record, you could be eligible for a pardon. Pardons Canada is a non-profit organization with over 30 years of experience helping Canadians clear their record. We offer a free, confidential assessment to see if you qualify. A criminal record can affect your ability to travel to the U.S., find employment, secure housing, and child custody. Call today at 1-888-488-6657 or visit www.pardons.org. Pardons Canada, Canada's trusted leader in pardons and record suspensions.
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ।
ਸਟੂਡੈਂਟ, ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ।
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ,
905-670-4444,
670-4444, CWC ਇਮੀਗ੍ਰੇਸ਼ਨ, ਆਪਕੋ ਆਪਕੇ ਅਪਨੋ ਸੇ ਮਿਲਾਏ।
ਅਸੀਂ ਐਮਰਜੈਂਸੀ ਦੇ ਵਿੱਚ ਛੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ। ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਅਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ, ਅਲਾਈਨਮੈਂਟ, ਟਰੱਕ ਵਾਸ਼, ਲੂਬ, ਐਨੂਅਲ ਸੇਫਟੀ ਕਰਕੇ ਉਹਨੂੰ ਛੇਤੀ ਹੀ ਕੰਮ ਕਰਨ ਯੋਗ ਬਣਾ ਸਕਦੀ ਹੈ। ਸਾਡੇ ਕੋਲ ਨਿਊ ਟਾਇਰਸ ਦੀ ਰੀਟੇਲ ਅਤੇ ਹੋਲਸੇਲ ਵਾਸਤੇ ਵੱਡੀ ਸਿਲੈਕਸ਼ਨ ਹੈ। ਟੋਰਾਂਟੋ ਟਰੱਕ ਟਾਇਰ ਸੈਂਟਰ, ਜਾਣੀ ਵਧੀਆ ਕੰਮ ਤੇ ਵਧੀਆ ਕਸਟਮਰ ਸਰਵਿਸ। ਟੋਰਾਂਟੋ ਟਰੱਕ ਟਾਇਰ ਸੈਂਟਰ, ਕੀਪ ਮੂਵਿੰਗ ਨੋ ਮੈਟਰ ਵਾਟ। 416-679-1700।
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿੱਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ, ਤਾਂ ਕੈਲੇਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 ਏਕੜ ਦੇ ਇਸ ਗੋਲਫ ਕੋਰਸ ਦੇ ਵਿੱਚ ਆਲਾ ਦਰਜੇ ਦੇ ਗੋਲਫ ਕਲੱਬ ਵਿੱਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰ ਦੇ ਉੱਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 ਬੰਦੇ ਦੇ ਲਈ ਬੈਂਕਟ ਦੀਆਂ ਸਮਾਵਾਂ ਉਪਲਬਧ ਹਨ। ਕਾਲ ਕਰੋ 905-838-0200, 905-838-0200, golfcaledon.ca, 2121 ਓਲਡ ਬੇਸ ਲਾਈਨ ਰੋਡ, Caledon. Enjoy the beautiful scenic view. Law Office of Aman Sharma. Real estate, commercial lease, business purchase and sale, notarization and affidavits, will and power of attorney. Inna Swamali, sampark karo Aman Sharma. 905-913-2355-25 Cherry Crest Drive, Unit No. 6, Brampton. Aman Sharma. 905-913-2355.
रियल एस्टेट एक विशाल कारोबार है इस विच कामयाबी लई सख्त मेहनत अते सही गाइडेंस दा होना जरूरी है
लैंडमार्क रियल एस्टेट सेंटर इंक ब्रोकरेज तुहानू वधिया ट्रेनिंग अते नवी टेक्नोलॉजी प्रदान करदी है एजेंट नवे होण या पुराने कामयाबी दिया सिखरा छोण लई सानू ज्वाइन करो अते जानो नो मंथली फी पैकेज बारे विजिट करो landmarkre.ca या कॉल करो जगदीश गरेवाल नू 416-970-5005
WTOR 772 ਪ੍ਰੋਗਰਾਮ ਕੋਰਸਨ ਅੱਜ ਚੁੱਕੇ ਸਾਰੇ ਹੀ ਸੋਤਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਨਿੱਕਾ ਸਵਾਗਤ ਮੈਂ ਜਗਦੀਪ ਸਿੰਘ ਅਗਰਵਾਲ ਸਟੂਡੀਓ ਦੇ ਵਿੱਚ ਸਾਜਦੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ 9 ਵਜੇ ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ ਰਹਿੰਦਾ ਹੈ ਅੱਜ ਦਿਨ ਸੋਮਵਾਰ ਹੈ ਮਾਰਚ ਮਹੀਨੇ ਦੀ 2 ਤਰੀਕ ਹੋ ਗਈ ਹੈ 9:06 ਦਾ ਸਮਾਂ ਮੌਸਮ ਦੀ ਗੱਲ ਕਰੀਏ ਕਿ ਇਸ ਸਮੇਂ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਤਾਪਮਾਨ ਹੈ ਜਿਹੜਾ ਉਹ -12 ਡਿਗਰੀ ਸੈਲਸੀਅਸ ਹੈ ਤੇ ਫੀਲਸ ਲਾਈਕ -8 ਡਿਗਰੀ ਸੈਲਸੀਅਸ ਦਾ ਬਾਹਰ ਧੁੱਪ ਨਿਕਲੀ ਹੋਈ ਹੈ ਔਰ ਧੁੱਪ ਨਾਲ ਲੱਗਦਾ ਕਿ ਦਿਨ ਬਹੁਤ ਵਧੀਆ ਪਰ ਅੱਜ ਇਸ ਸਮੇਂ ਕਾਫੀ ਠੰਡ ਹੈ ਅੱਜ ਇਹ ਠੰਡ ਲਗਾਤਾਰ ਤਾਪਮਾਨ ਹੈ ਜਿਹੜਾ ਉਹ ਵੱਧਦਾ ਚਲ ਜਾਏਗਾ ਤੇ ਬਾਅਦ ਦੁਪਹਿਰ ਤੱਕ ਤਾਪਮਾਨ ਸਿਰਫ -4 ਡਿਗਰੀ ਸੈਲਸੀਅਸ ਤੱਕ ਰਹਿ ਜਾਏਗਾ ਸੋ ਅੱਜ ਤੋਂ ਬਾਅਦ ਆਉਣ ਵਾਲੇ ਦਿਨਾਂ ਦੀ ਜਿਹੜੀ ਫੋਰਕਾਸਟ ਕੀਤੀ ਗਈ ਹੈ ਉਹ ਪਲੱਸ ਦੇ ਵਿੱਚ ਕੀਤੀ ਗਈ ਹੈ ਸੋ ਆਉਣ ਵਾਲੇ ਸੈਟਰਡੇ ਸੰਡੇ ਤੱਕ ਤਾਪਮਾਨ ਡਬਲ ਡਿਜਿਟ ਪਲੱਸ ਦੇ ਵਿੱਚ ਚਲਾ ਜਾਵੇਗਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਫੋਰਕਾਸਟ ਹੈ ਲਗਾਤਾਰ ਡਬਲ ਡਿਜਿਟ ਪਲੱਸ ਦੇ ਵਿੱਚ ਹੀ ਰੱਖੀ ਗਈ ਹੈ ਪਰ ਆਹ ਅੱਜ ਦਾ ਦਿਨ ਮਾਈਨਸ ਦੇ ਵਿੱਚ ਹੈ ਕੱਲ ਪਰਸੋਂ ਨੂੰ ਦੋ ਦਿਨ ਰਾਤਾਂ ਨੂੰ ਮਾਈਨਸ ਤਾਪਮਾਨ ਰਹਿਣਾ ਦਿਨੇ ਪਲੱਸ ਦੇ ਵਿੱਚ ਰਹੇਗਾ ਤੇ ਉਸ ਤੋਂ ਬਾਅਦ ਇਹ ਕਹਿ ਲਓ ਕਿ ਇੱਕ ਹਫ਼ਤੇ ਤੋਂ ਬਾਅਦ ਇਹ ਟੈਂਪਰੇਚਰ ਦੇ ਮੂਹਰਿਓਂ ਮਾਈਨਸ ਦਾ ਸਾਈਨ ਹਟ ਜਾਏਗਾ ਅਤੇ ਪਲੱਸ ਦਾ ਸਾਈਨ ਹੈ ਜਿਹੜਾ ਉਹ ਸ਼ੁਰੂ ਹੋਏਗਾ ਪਲੱਸ ਵੈਸੇ ਲਾਇਆ ਨਹੀਂ ਹੁੰਦਾ ਵੈਸੇ ਜਿਹੜਾ ਉਹ ਨੰਬਰ ਹੈ ਉਹ ਆ ਜਾਏਗਾ ਤੇ ਮਾਈਨਸ ਦਾ ਸਾਈਨ ਹਟ ਜਾਏਗਾ ਅੱਜ ਦਾ ਦਿਨ ਹੋਰ ਹੈ ਇਹ ਠੰਡ ਦਾ ਦਿਨ ਸਾਡੇ ਪ੍ਰੋਗਰਾਮ ਖਾਲਸਾ ਤੋਂ ਪਹਿਲਾਂ ਤੁਸੀਂ ਤੁਹਾਡੀ ਨਾਗਰ ਜੀ ਪਾਸ ਉਹਨਾਂ ਦਾ ਪ੍ਰੋਗਰਾਮ ਡਾਊਨ ਪੰਜਾਬ ਦੀ ਸੁਣਦੇ ਹੋ ਤੇ ਉਸ ਤੋਂ ਬਾਅਦ 2 ਘੰਟੇ ਤੁਹਾਡੇ ਨਾਲ ਇੱਕ ਘੰਟਾ ਅਸੀਂ ਮੁਖਾਤਬ ਹੁੰਦੇ ਹਾਂ ਤੇ 2 ਘੰਟੇ ਸਰਗਮ ਰੇਡੀਓ ਡਾਕਟਰ ਬਲਵਿੰਦਰ ਜੀ ਤੇ ਸੁਨੀਲ ਕੌਰ ਜੀ ਤੇ ਫਿਰ 2 ਘੰਟੇ ਏਸ਼ੀਅਨ ਕਨੈਕਸ਼ਨ ਰਣਜੀਤ ਚੌਹਾਨ ਜੀ ਪੇਸ਼ ਕਰਦੇ ਨੇ ਉਸ ਤੋਂ ਬਾਅਦ ਸਰਕਾਰੀ ਪ੍ਰੋਗਰਾਮ ਨਗਾਰਾ ਪ੍ਰੋਗਰਾਮ ਰਾਣਾ ਰਣਜੀਤ ਸਿੱਧੂ ਤੇ ਚੰਦ ਬਰਾੜ ਤੇ ਫਿਰ ਇੱਕ ਆਪਣੇ ਬਾਕੀ ਦਾ ਪ੍ਰੋਗਰਾਮ ਜਿਹੜਾ ਆਸਾ ਜੀ ਤੁਹਾਡੇ ਲਈ ਪੇਸ਼ ਕਰਦੇ ਨੇ ਬਹੁਤ ਬਹੁਤ ਸਾਹਿਬ ਅਸੀਂ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਔਰ ਪ੍ਰੋਗਰਾਮ ਖਾਲਸਾ ਦੇ ਵਿੱਚ ਕਾਲ ਕਰਨ ਦੇ ਲਈ ਕੋਈ ਗੱਲਬਾਤ ਕਰਨ ਦੇ ਲਈ 416-6700 ਆਪ ਗਰਾਊਂਡ ਵਿੱਚ ਸਵਾਗਤ ਕਰਦੇ ਸਾਰੇ ਦੀ ਤੇ ਉਸ ਤੋਂ ਬਾਅਦ ਫਿਰ
ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਜੀ ਤੇ ਰੇਡੀਓ ਪ੍ਰੋਗਰਾਮ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਭਾਜੀ ਥੋੜੀ ਜੀ ਆਵਾਜ਼ ਚ ਤੁਹਾਡੀ ਚ ਡਿਸਟਰਬੈਂਸ ਸੀ ਤੁਸੀਂ ਥੋੜਾ ਜਿਹਾ ਕੱਟ ਕੇ ਤੇ ਇੱਕ ਵਾਰੀ ਫੇਰ ਤੋਂ ਸਟੂਡੀਓ ਚ ਕਾਲ ਕਰਿਓ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਵਿੱਚ 9 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿੰਦਾ ਜੀ ਸੋ ਪ੍ਰੋਗਰਾਮ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ ਜੀ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਨੰਬਰ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦਾ ਨੰਬਰ ਹੈਗਾ ਜੀ ਤੁਸੀਂ ਨੋਟ ਕਰ ਲਓ ਟਰੱਕ ਦਾ ਲਾਇਸੈਂਸ ਤੁਸੀਂ ਲੈਣਾ ਚਾਹੁੰਦੇ ਹੋ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਬੜੇ ਲੰਮੇ ਸਮੇਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਜਿਹੜੀਆਂ ਨੇ ਉਹ ਦਿੰਦੇ ਆ ਰਹੇ ਨੇ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਟਰੱਕ ਦੇ ਲਾਇਸੈਂਸ ਦੇ ਲਈ ਮੈਲਟ ਪ੍ਰੋਗਰਾਮ ਇਨ ਕਲਾਸ ਜਿਹੜੀਆਂ ਟ੍ਰੇਨਿੰਗ ਜਿਹੜੀਆਂ ਹੁੰਦੀਆਂ ਨੇ ਟੀਚਿੰਗ ਹੁੰਦੀਆਂ ਨੇ ਉਹਦੇ ਬਾਰੇ ਤੁਸੀਂ ਗੱਲਬਾਤ ਕਰਨੀ ਆ ਕਲਾਸਿਸ ਲੈਣੀਆਂ ਨੇ ਜ਼ਰੂਰ ਇੱਕ ਵਾਰੀ ਇਹਨਾਂ ਦੇ ਲੋਕੇਸ਼ਨ ਤੇ ਜਾ ਕੇ ਵਿਜ਼ਿਟ ਕਰੋ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 1-to-1 ਟ੍ਰੇਨਿੰਗ ਜਿਹੜੀ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ 905-450-0032 ਇਹਨਾਂ ਦਾ ਨੰਬਰ ਆ ਸੈਟਰਡੇ ਸੰਡੇ ਏਅਰਬੇਗ ਦੀਆਂ ਕਲਾਸਿਸ ਹੁੰਦੀਆਂ ਨੇ ਔਰ ਤੁਹਾਡੇ ਸਕੈਜੂਲ ਦੇ ਅਕੋਰਡਿੰਗ ਹੀ ਤੁਹਾਨੂੰ ਟ੍ਰੇਨ ਜਿਹੜਾ ਉਹ ਕਰਦੇ ਨੇ ਸ਼ਿਪਰ ਰਿਸੀਵਰ ਦੇ ਨਾਲ ਕਿਵੇਂ ਤੁਸੀਂ ਡੀਲ ਕਰਨੀ ਹੈ ਲੋਡ ਐਡਜਸਟ ਕਿਵੇਂ ਕਰਨਾ ਆ ਡੌਕ ਤੇ ਬੈਕ ਕਿਵੇਂ ਲਗਾਉਣੀ ਹੈ ਦੋ ਟ੍ਰੇਲਰ ਦੇ ਵਿਚਕਾਰ ਕਿਵੇਂ ਬੈਕ ਲਗਾਈ ਜਾ ਸਕਦੀ ਹੈ 905-450-0032 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ 905-450 0032 ਤੇ ਸੰਪਰਕ ਜਿਹੜਾ ਤੁਸੀਂ ਕਰ ਸਕਦੇ ਹੋ ਜੀ 1190 ਮਾਈਲ ਸਾਈਡ ਡਰਾਈਵ ਮਿਸੀਸਾਗਾ ਤੇ ਵਿਜ਼ਿਟ ਕੀਤਾ ਜਾ ਸਕਦਾ। ਗਿੱਲ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਗਿੱਲ ਸਵੀਟ ਫੈਕਟਰੀ ਦਾ ਨੰਬਰ ਗਿੱਲ ਸਵੀਟ ਫੈਕਟਰੀ ਗਿੱਲ ਸਵੀਟ ਫੈਕਟਰੀ ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ ਤਾਂ ਗਿੱਲ ਸਵੀਟ ਫੈਕਟਰੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। 905-700-9926-16 ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਆ ਤਾਂ ਫਿਰ ਜ਼ਰੂਰ ਤੁਸੀਂ ਇਨ੍ਹਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। 905-799-2616 ਗਿੱਲ ਸਵੀਟ ਫੈਕਟਰੀ ਦਾ ਨੰਬਰ, 6 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਗਿੱਲ ਸਵੀਟ ਫੈਕਟਰੀ। 905-799-2616 21 ਵਿਲੀਅਮ ਪਾਰਕ ਯੂਨਿਟ ਨੰਬਰ 3 ਚ ਵਿਜ਼ਿਟ ਕੀਤਾ ਜਾ ਸਕਦਾ। D4 ਲੋਜਿਸਟਿਕਸ ਨੂੰ ਤੁਰੰਤ ਡਰਾਈਵਰ ਤੇ ਓਨਰ ਆਪਰੇਟਰ ਚਾਹੀਦੇ ਨੇ। 647-328-4550 647-328-4550 647-328-4550 ਜਾਂ ਫਿਰ 647-205-3334 647-205-3334 ਤੇ ਸੰਪਰਕ ਜਿਹੜਾ ਉਹ ਕੀਤਾ ਜਾ ਸਕਦਾ ਹੈ। ਔਰ ਸਕਾਈਡੋਮ ਗਰੁੱਪ ਆਫ ਕੰਪਨੀ ਗੱਡੀਆਂ ਦੀ ਤੁਸੀਂ ਰਿਪੇਅਰ ਕਰਾਉਣੀ ਹੈ ਤਾਂ ਸਕਾਈਡੋਮ ਗਰੁੱਪ ਆਫ ਕੰਪਨੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ। 905-874-98-78 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਬਾਜੀ ਸਵਾਗਤ ਇੱਕ ਫਿਰ ਤੋਂ।
ਬਿਲਕੁਲ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਗੁਰਪ੍ਰੀਤ ਭਾਜੀ ਵੀ ਖੇਡ ਚੱਕ ਕੇ ਖਬਰਾਂ ਲੈ ਕੇ ਸਾਡੇ ਨਾਲ ਸਾਂਝ ਪਾਉਂਦੇ ਨੇ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿਚ।
ਧੰਨਵਾਦ ਜਗਦੀਪ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਤੇ ਉਮੀਦ ਹੈ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਰਿਹਾ ਹੋਵੇਗਾ ਜੀ।
ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਸੋ ਆਪਾਂ ਵੀਕਐਂਡ ਦੇ ਉੱਤੇ ਜੋ ਘਟਨਾਕ੍ਰਮ ਵਾਪਰਿਆ ਉਹਦੀਆਂ ਗੱਲਾਂ ਬਾਤਾਂ ਕਰਾਂਗੇ ਜ਼ਰੂਰ, ਔਰ ਖੇਡ ਚੱਕ ਦੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ। ਜਿਹੜੀ ਵੱਡੀ ਖਬਰ ਇਸ ਸਮੇਂ ਜੰਗ ਦੀ ਹੈ, ਇਰਾਨ ਦੇ ਉੱਤੇ ਹਮਲਾ ਕੀਤਾ ਗਿਆ ਇਜ਼ਰਾਇਲ ਤੇ ਅਮਰੀਕਾ ਤੋਂ, ਅਮਰੀਕਾ ਨੇ ਸਾਂਝੇ ਤੌਰ ਦੇ ਉੱਤੇ ਕੀਤਾ ਹੈ। ਔਰ ਅਲੀ ਖਮਾਨੀ ਸਾਹਿਬ ਦੀ ਜੋ ਡੈਥ ਹੋਈ ਹੈ ਤੇ ਨਾਲ ਉਸਦੇ ਹੋਰ ਬਹੁਤ ਸਾਰੇ ਕਮਾਂਡਰ ਤੇ ਫੈਮਿਲੀ ਮੈਂਬਰਸ ਨੇ ਜਿਹੜੇ ਮਾਰੇ ਗਏ ਨੇ, ਉਹਨਾਂ ਦੀ ਸਾਰੀ ਚਰਚਾ ਅੱਜ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਇਹ ਵੱਡੀ ਖਬਰ ਨੂੰ ਆਪਾਂ ਡਿਟੇਲ ਦੇ ਵਿੱਚ ਅੱਗੇ ਚੱਲ ਕੇ ਡਿਸਕਸ ਕਰਾਂਗੇ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਜਿਹੜਾ ਦੌਰਾ ਹੈ ਇੰਡੀਆ ਦਾ ਤੇ ਆਸਟ੍ਰੇਲੀਆ ਦਾ ਤੇ ਜਾਪਾਨ ਦਾ, ਉਸ ਨੂੰ ਵੀ ਕਵਰ ਕਰਾਂਗੇ। ਸੋ ਆਓ ਇਹਨਾਂ ਖਬਰਾਂ ਨੂੰ ਹਲੇ ਆਪਾਂ ਇੱਥੇ ਰੱਖਦੇ ਹਾਂ ਤੇ ਪਹਿਲਾਂ ਖੇਡ ਜਾਤੀਆਂ ਖਬਰਾਂ ਦੇ ਉੱਤੇ ਨਜ਼ਰ ਮਾਰ ਦਈਏ।
ਬਿਲਕੁਲ ਜਗਦੀਸ਼ ਜੀ, ਔਰ ਉਹ ਜਿਹੜੀਆਂ ਖੇਡਾਂ ਦੀਆਂ ਖਬਰਾਂ ਨੇ ਵੀ ਉਹ ਵੀ ਇਸ ਦੋ ਲਾਈਨਾਂ ਦੇ ਸ਼ੇਅਰ ਤੋਂ ਸ਼ੁਰੂ ਹੋਣੀਆਂ ਨੇ ਜੀ। ਕਹਿੰਦੇ ਵਕਤ ਅੱਛਾ ਵੀ ਆਏਗਾ ਨਾ ਸਿਰ, ਵਕਤ ਅੱਛਾ ਵੀ ਆਏਗਾ ਨਾ ਸਿਰ, ਗਮ ਨਾ ਕਰ ਜ਼ਿੰਦਗੀ ਪੜੀ ਹੈ ਅਭੀ। ਸੋ ਸਕਿੱਲਫੁਲ, ਹੰਬਲ, ਤੁਸੀਂ ਕਹਿ ਸਕਦੇ ਹੋ ਕਿ ਸਟਾਰ, ਹਾਰਡ ਵਰਕਿੰਗ, ਮਿਲੀਅਨਸ ਆਫ ਪ੍ਰੋਮਿਸਿਸ ਕਰਨ ਵਾਲਾ ਸੰਜੂ ਸੈਮਸਨ ਫਾਈਨਲੀ ਜਿਹੜਾ ਜੀ ਉਸਨੇ ਆਪਣੇ ਟੈਲੈਂਟ ਦੇ ਨਾਲ ਜਸਟਿਸ ਕੀਤਾ ਔਰ ਬਿਗੈਸਟ ਸਟੇਜ ਦੇ ਉੱਤੇ ਉਸਨੇ ਇੰਡੀਆ ਵਾਸਤੇ ਹਾਈਐਸਟ ਸਟੇਕ ਜਦੋਂ ਗੇਮ ਦੇ ਵਿੱਚ ਹੋਣ ਤਾਂ ਉਸਨੇ ਪਰਫਾਰਮ ਕੀਤਾ। ਵੈਸੇ ਉਹਦੀ ਕੂਲਨੈਸ, ਕਾਮਨੈਸ, ਕਲਾਸੀ ਕ੍ਰਿਕਟ ਵਾਸਤੇ ਤਾਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਸੀਗਾ, ਪਰ ਉਸਦੀ ਇੱਕ ਗੱਲ ਸੀਗੀ ਕਿ ਬਹੁਤ ਸਾਰੇ ਚਾਂਸ ਮਿਲਣ ਦੇ ਬਾਵਜੂਦ ਉਹ ਇੰਡੀਆ ਵਾਸਤੇ ਕਿਸੇ ਵੱਡੇ ਮੈਚ ਵਿੱਚ ਪਰਫਾਰਮ ਨਹੀਂ ਕਰ ਪਾਇਆ ਸੀ। ਔਰ ਹੁਣ ਵੀ ਜਦੋਂ ਵਰਲਡ ਕੱਪ ਸ਼ੁਰੂ ਹੋਇਆ ਤਾਂ ਬਹੁਤੇ ਇਹੀ ਕਹਿੰਦੇ ਸੀ ਕਿ ਉਸ ਨੂੰ ਟੀਮ ਦੇ ਵਿੱਚੋਂ ਕੱਢ ਦੇਣਾ ਚਾਹੀਦਾ, ਉਹਦੀ ਟੀਮ ਦੇ ਵਿੱਚ ਜਗ੍ਹਾ ਨਹੀਂ ਬਣਦੀ, ਤੇ ਕੱਲ ਫਿਰ ਜਦੋਂ ਟੀਮ ਨੂੰ ਜ਼ਰੂਰਤ ਸੀਗੀ, ਜਦੋਂ 196 ਰਨ ਦਾ ਟੀਚਾ ਚੇਜ਼ ਕਰਨਾ ਸੀ ਤਾਂ ਉਹੀ ਸੰਜੂ ਸੈਮਸਨ ਜਿਹੜਾ ਜੀ ਸਟਾਰ ਆਫ ਦਾ ਨੇਸ਼ਨ ਬਣੇ ਨੇ, ਪਲੇਅਰ ਆਫ ਦਾ ਮੈਚ ਬਣੇ ਨੇ, ਤੇ ਇੰਡੀਆ 6ਵੀਂ ਵਾਰੀ, ਸਭ ਤੋਂ ਵੱਧ ਵਾਰੀ ਜਿਹੜਾ ਜੀ T20 ਵਰਲਡ ਕੱਪ ਦੇ ਸੈਮੀਫਾਈਨਲ ਚ ਪਹੁੰਚ ਗਿਆ। ਸੋ ਕ੍ਰਿਕਟ ਫੈਨਸ ਨੂੰ ਅਰਾਊਂਡ ਦਾ ਗਲੋਬ, ਇੰਡੀਅਨ ਕ੍ਰਿਕਟ ਫੈਨਸ ਨੂੰ ਬਹੁਤ ਬਹੁਤ ਮੁਬਾਰਕਾਂ। ਟੀਮ ਇੰਡੀਆ ਵਿਲ ਨਾਓ ਪਲੇ ਸੈਮੀਫਾਈਨਲ ਅਗੇਂਸਟ ਇੰਗਲੈਂਡ ਥਰਸਡੇ, ਵੀਰਵਾਰ ਨੂੰ ਹੋਏਗਾ ਜੀ, ਮੁੰਬਈ ਦੇ ਗਰਾਊਂਡ ਵਿਚ ਹੋਏਗਾ, ਪਰ ਉਸ ਤੋਂ ਪਹਿਲਾਂ ਵੈਨਸਡੇ ਨੂੰ ਸਾਊਥ ਅਫਰੀਕਾ ਤੇ ਨਿਊਜ਼ੀਲੈਂਡ ਕੋਲਕਾਤਾ ਦੇ ਵਿਚ ਖੇਡਣਗੇ ਜੀ, ਤੇ ਫਿਰ ਉਸ ਤੋਂ ਬਾਅਦ ਸੰਡੇ ਨੂੰ ਪਤਾ ਲੱਗੇਗਾ ਕਿਹੜੀਆਂ ਦੋ ਟੀਮਾਂ ਜਿਹੜੀਆਂ ਜੀ ਫਾਈਨਲ ਚ ਪਹੁੰਚਦੀਆਂ ਨੇ। ਇੰਡੀਆ, ਮੈਂ ਇਕ ਵਾਰੀ ਫੇਰ ਕਹਿ ਦਿੰਦਾ, ਆਪਣੀ ਇਹ ਗੇਮ ਜਗਦੀਸ਼ ਜੀ ਹਲੇ ਤੱਕ ਨਹੀਂ ਖੇਡਿਆ, ਇਹ ਜਿਹੜਾ ਮੈਚ ਜਿੱਤਿਆ ਵਰਚੁਅਲ ਕੁਆਟਰ ਫਾਈਨਲ ਸੀ ਇੱਕ ਤਰ੍ਹਾਂ ਦਾ ਵੈਸਟ ਇੰਡੀਜ਼ ਦੇ ਗੇਸ, ਉੱਥੇ ਵੀ ਸਾਡੀ ਜਿਹੜੀ ਫੀਲਡਿੰਗ ਹੈ ਕਾਫੀ ਮਾੜੀ ਰਹੀ ਹੈ। ਸੋ ਜੇਕਰ ਦੋ ਚਾਰ ਜਿਹੜੀਆਂ ਗਲਤੀਆਂ ਹਲੇ ਵੀ ਵਾਰ ਵਾਰ ਰਿਪੀਟ ਹੋ ਰਹੀਆਂ ਨੇ ਤਾਂ ਉਹਨਾਂ ਤੋਂ ਇੰਡੀਆ ਦੀ ਟੀਮ ਠੀਕ ਕਰ ਲੈਂਦੀ ਹੈ ਤਾਂ ਫਿਰ ਇੰਡੀਆ ਦੀ ਟੀਮ ਇੱਕ ਵਾਰੀ ਫੇਰ ਤੋਂ ਅਨਬੀਟੇਬਲ ਟੀਮ ਜਿਹੜੀ ਹੈ ਜੀ ਬਣ ਜਾਏਗੀ। ਵੈਸੇ ਵੀ ਟੌਪ ਦੀ ਟੀਮ ਹੈ, ਪਰ ਇੱਕ ਨੈਕਸਟ ਲੈਵਲ ਤੇ ਜੇਕਰ ਆਪਣੀ ਗੇਮ ਨੂੰ ਲੈ ਕੇ ਜਾਂਦੇ ਨੇ ਤਾਂ ਫਿਰ ਇੰਗਲੈਂਡ ਵਾਸਤੇ ਵੀ ਜਿਹੜਾ ਜੀ ਇੰਡੀਆ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਬਟ ਲੈਟਸ ਸੀ ਕਿ ਵੀਰਵਾਰ ਨੂੰ ਮੈਚ ਦੇ ਵਿੱਚ ਕੀ ਬਣਦਾ। ਇਸ ਤੋਂ ਬਿਨਾਂ ਇੰਡੀਆ ਵੁਮੈਨਸ ਟੀਮ ਆਸਟ੍ਰੇਲੀਆ ਦੇ ਟੂਰ ਤੇ ਹੈ ਜੀ, ਉੱਥੇ ਇੱਕ ਵੱਡੀ ਹਾਰ ਜਿਹੜੀ ਹੈ ਜੀ ਉਸ ਨੂੰ ਤੀਸਰੇ ਮੈਚ ਵਿੱਚ ਮਿਲੀ ਹੈ। ਆਸਟ੍ਰੇਲੀਆ ਦੇ 409 ਦੇ ਜਵਾਬ ਵਿੱਚ ਇੰਡੀਆ ਦੀ ਟੀਮ 224 ਤੇ ਆਲ ਆਊਟ ਹੋਈ ਹੈ। 185 ਰਨਸ ਦੇ ਨਾਲ ਆਸਟ੍ਰੇਲੀਆ ਨੇ ਮੈਚ ਜਿੱਤਿਆ, ਸੀਰੀਜ਼ 3-0 ਦੇ ਨਾਲ ਜਿੱਤੀ ਹੈ। ਔਰ ਅਲੀਸਾ ਹਿਲੀ, ਉਹਨਾਂ ਨੇ ਆਖਰੀ ਟਾਈਮ ਜਿਹੜੇ ਜੀ ਆਸਟ੍ਰੇਲੀਆ ਨੂੰ ਲੀਡ ਕਰ ਰਹੇ ਸੀ ਬਿਫੋਰ ਰਿਟਾਇਰਮੈਂਟ,
ਅਖੀਰਲੇ ਮੈਚ ਵਿਚ 158 ਰਨ ਬਣਾ ਕੇ ਗਏ ਨੇ। ਵਟ ਆ ਵੇ ਟੂ ਰਿਟਾਇਰ, ਵੀ ਵਿਸ਼ ਆਰ ਆਲ ਦਾ ਵੈਰੀ ਬੈਸਟ ਪੋਸਟ ਰਿਟਾਇਰਮੈਂਟ। ਤੇ ਹੁਣ ਆਖਰੀ ਇਸ ਟੂਰ ਦਾ ਮੈਚ ਜਿਹੜਾ ਜੀ ਫਰਾਈਡੇ ਨੂੰ ਰਾਤ ਨੂੰ 12:20 ਤੇ ਸ਼ੁਰੂ ਹੋਏਗਾ। ਇਹ ਡੇ ਐਂਡ ਨਾਈਟ ਟੈਸਟ ਮੈਚ ਹੈ ਜੀ, ਸੋ ਗੁੱਡ ਲੱਕ ਟੂ ਬੋਥ ਦਾ ਟੀਮਸ ਫਾਰ ਦੈਟ ਟੈਸਟ ਮੈਚ। ਮੂਵਿੰਗ ਆਨ ਟੂ NBA, ਟੋਰਾਂਟੋ 134 ਦੇ ਮੁਕਾਬਲੇ 125 ਦੇ ਸਕੋਰ ਦੇ ਨਾਲ ਵਾਸ਼ਿੰਗਟਨ ਤੋਂ ਜੇਤੂ ਰਿਹਾ। ਕੰਪਲੀਟ ਪਰਫਾਰਮੈਂਸ ਰਹੀ ਹੈ ਜੀ, ਇਨਗ੍ਰੈਮ ਦੇ 24, ਬੈਰਟ ਦੇ 21, ਬਾਰਨਸ 18 ਐਂਡ ਕੁਇਕਲੇ ਦੇ 27। ਤੇ ਅਗਲਾ ਜਿਹੜਾ ਮੈਚ ਹੈ ਜੀ ਹੁਣ ਨਿਊਯਾਰਕ ਨਿਕਸ ਦੇ ਨਾਲ ਹੋਣਾ, ਕੱਲ ਨੂੰ ਹੋਣਾ ਸ਼ਾਮ ਨੂੰ 7:30। NHL ਦੇ ਵਿਚ ਓਟਵਾ 5-2 ਦੇ ਨਾਲ ਟੋਰਾਂਟੋ ਤੋਂ ਜੇਤੂ ਰਿਹਾ ਜੀ। ਅੱਜ ਆਪਣੀ ਟੀਮ ਐਕਸ਼ਨ ਦੇ ਵਿਚ ਹੋਏਗੀ, ਫਿਲਾਡੈਲਫੀਆ ਫਲਾਇਰਸ ਦੇ ਨਾਲ ਖੇਡੇਗੀ ਔਰ 7:30 ਮੈਚ ਹੋਣਾ ਹੈ। ਇਹ NHL ਦੀ ਹੁਣ ਬਹੁਤ ਹੀ ਗੱਲ ਜਗਦੀ ਸੀ, ਮੈਂ ਇਸ ਕਰਕੇ ਨਹੀਂ ਕਰਦਾ ਕਿ ਮੈਨੂੰ ਨਹੀਂ ਲੱਗਦਾ ਆਪਣੀ ਟੀਮ ਨੇ ਪਲੇ ਆਫ ਦੇ ਵਿਚ ਪਹੁੰਚਣਾ, ਪਰ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਉਹ ਗੱਲ ਪੱਕੀ ਹੈ ਕਿ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਵੱਡੀਆਂ ਚੇਂਜਸ ਜਿਹੜੀਆਂ ਜੀ ਕਰਨ ਜਾ ਰਹੀ ਹੈ, ਉਹ ਚਾਹੇ ਮੈਨੇਜਮੈਂਟ ਦੀਆਂ ਹੋਣ, ਚਾਹੇ ਮੈਨੇਜਰਸ ਹੋਣ, ਚਾਹੇ ਕੋਚਿਸ ਹੋਣ ਤੇ ਚਾਹੇ ਪਲੇਅਰਸ ਹੋਣ, ਬਟ ਬਿਗ ਚੇਂਜਸ ਆਰ ਕਮਿੰਗ। ਸੋ ਦੇਖਦੇ ਹਾਂ ਜੀ ਉਹ ਬਿਗ ਚੇਂਜਸ ਕੀ ਹੁੰਦੀਆਂ ਨੇ। ਪ੍ਰੋਫੈਸ਼ਨਲ ਵੁਮੈਨਸ ਹਾਕੀ ਲੀਗ ਦੇ ਵਿਚ ਟੋਰਾਂਟੋ 2-1 ਦੇ ਨਾਲ ਵੈਂਕੂਵਰ ਤੋਂ ਜੇਤੂ ਰਿਹਾ ਜੀ, ਔਰ ਕੱਲ ਨੂੰ ਟੋਰਾਂਟੋ ਵਰਸਿਜ਼ ਮੌਂਟਰੀਅਲ ਸ਼ਾਮ ਨੂੰ 7:00। ਐਂਡ ਲਾਸਟ ਬਟ ਨਾਟ ਦਾ ਲੀਸਟ, ਸੋਕਰ ਦੇ ਵਿਚ ਸ਼ੀ ਬਲੀਵਸ ਕੱਪ ਜਿਹੜਾ ਜੀ ਸੋਕਰ ਦਾ ਸ਼ੁਰੂ ਹੋਇਆ, ਕੈਨੇਡਾ 4-1 ਦੇ ਨਾਲ ਕੋਲੰਬੀਆ ਤੋਂ ਜੇਤੂ ਰਿਹਾ। ਤੇ ਹੁਣ ਅਸਲੀ ਮੈਚ ਜਿਸ ਦੀ ਵੇਟ ਹੁੰਦੀ ਹੈ ਜੀ ਹਰ ਵਾਰੀ ਵੈਨਸਡੇ ਨੂੰ, ਬੁੱਧਵਾਰ ਨੂੰ 6:45 ਤੇ ਕੈਨੇਡਾ ਤੇ USA ਦੀਆਂ ਲੜਕੀਆਂ ਆਮੋ ਸਾਹਮਣੇ ਹੋਣਗੀਆਂ, ਤੇ ਦੇਖਦੇ ਹਾਂ ਜੀ ਫਿਰ ਉਸ ਦੇ ਵਿਚ ਕਿਹੜਾ ਬਾਜੀ ਮਾਰਦਾ। ਐਂਡ ਦੈਟ ਸੈਡ, ਮੈਂ ਸਪੋਰਟਸ ਨੂੰ ਇੱਥੇ ਹੀ ਰੈਪ ਅਪ ਕਰਦਾ ਜੀ, ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ। ਵੈਸੇ ਇੱਕ ਖਬਰ ਹੋਰ ਹੈ ਫੀਫਾ ਨਾਲ ਰਿਲੇਟਡ, ਪਰ ਉਹ ਜਦੋਂ ਆਪਾਂ ਮਿਡਲ ਈਸਟ ਦੀਆਂ ਖਬਰਾਂ ਕਵਰ ਕਰਾਂਗੇ ਜੀ ਉਸ ਦੇ ਵਿਚ ਆ ਜਾਏਗੀ।
ਆਲਰਾਈਟ ਜੀ, ਥੈਂਕ ਯੂ। ਔਰ ਧੰਨਵਾਦ। 416-620-1778 ਨੰਬਰ ਹੈ, 416-602-0778। ਸੋ ਆਪਾਂ ਇੱਕ ਕਮਰਸ਼ੀਅਲ ਲੈਂਦੇ ਹਾਂ, ਉਸ ਤੋਂ ਬਾਅਦ ਜੋ ਲੇਟੈਸਟ ਇਸ ਸਮੇਂ ਮਿਡਲ ਈਸਟ ਦੇ ਵਿਚ ਚੱਲ ਰਿਹਾ ਉਹਦੀ ਚਰਚਾ ਕਰਾਂਗੇ, ਤੇ ਤੁਸੀਂ ਵੀ ਕੋਈ ਪਾਰਟੀਸਿਪੇਟ ਕਰਨਾ ਹੈ ਤਾਂ ਨੰਬਰ ਸਾਡੇ ਨਾਲ ਮੈਂ ਦੇ ਦਿੱਤਾ ਸਟੂਡੀਓ ਦਾ, ਇਸ ਨੰਬਰ ਦੇ ਉੱਤੇ ਕਾਲ ਕਰ ਲੈਣੀ ਹੈ। ਸਾਜਦੀਪ, 2 ਮਿੰਟ ਦੀ ਬ੍ਰੇਕ ਲੈ ਲਓ ਤੇ ਉਸ ਤੋਂ ਬਾਅਦ ਫਿਰ ਆਪਾਂ ਇਸ ਪਾਸੇ ਨੂੰ ਚੱਲਦੇ ਹਾਂ।
ਪ੍ਰੋਗਰਾਮ ਦੇ ਸਪਾਂਸਰ ਨੇ ਜੀ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਗੁਰਪ੍ਰੀਤ ਸਿੰਘ ਜੀ, 905-696-7878 ਪਹੁੰਚੋ, 1332 ਖਾਲਸਾ ਡਰਾਈਵ ਯੂਨਿਟ ਨੰਬਰ 21, ICC ਇਮੀਗ੍ਰੇਸ਼ਨ 905-462-2424, 9054612424। ਬੈਸਟ ਆਯੁਰਵੇਦਾ ਤੋਂ ਡਾਕਟਰ ਹਰੀਸ਼ ਵਰਮਾ ਜੀ, 416-804-1500। ਘਰ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ, ਜੈਗ ਔਜਲਾ, 416-371-7777।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਜੇ ਤੁਹਾਡਾ ਕੋਈ ਕ੍ਰਿਮੀਨਲ ਰੈਕਡ ਹੈ ਤਾਂ ਤੁਸੀਂ ਮਾਫੀ ਲਈ ਯੋਗ ਹੋ ਸਕਦੇ ਹੋ। ਪਾਰਡਨ ਕੈਨੇਡਾ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜਿਸ ਨੂੰ ਕੈਨੇਡੀਅਨ ਲੋਕਾਂ ਦਾ ਰੈਕਡ ਕਲੀਅਰ ਕਰਨ ਵਿੱਚ ਮਦਦ ਕਰਨ ਦਾ 30 ਸਾਲ ਤੋਂ ਵੱਧ ਦਾ ਤਜਰਬਾ ਹੈ। ਪਾਰਡਨ ਕੈਨੇਡਾ ਤੁਹਾਨੂੰ ਫ੍ਰੀ ਅਤੇ ਕੌਨਫੀਡੈਂਸ਼ੀਅਲ ਅਸੈਸਮੈਂਟ ਪ੍ਰਦਾਨ ਕਰਦਾ ਹੈ ਜਿਸ ਨਾਲ ਇਹ ਪਤਾ ਲੱਗ ਸਕੇ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ। ਕ੍ਰਿਮੀਨਲ ਰੈਕਡ ਤੁਹਾਡੇ ਲਈ ਅਮਰੀਕਾ ਟਰੈਵਲ ਕਰਨ, ਨੌਕਰੀ ਲੱਭਣ, ਰਿਹਾਇਸ਼ ਪ੍ਰਾਪਤ ਕਰਨ ਅਤੇ ਬੱਚਿਆਂ ਦੀ ਕਸਟਡੀ ਲੈਣ ਤੇ ਅਸਰ ਪਾ ਸਕਦਾ ਹੈ। ਅੱਜ ਹੀ ਕਾਲ ਕਰੋ 1-888-488-6657, 1-888-488-6657, ਜਾਂ ਫਿਰ ਵੈਬਸਾਈਟ ਤੇ ਵਿਜ਼ਿਟ ਕਰੋ www.pardons.organization। ਪਾਰਡਨ ਕੈਨੇਡਾ, ਪਾਰਡਨ ਅਤੇ ਰੈਕਡ ਸਸਪੈਂਸ਼ਨ ਲਈ ਕੈਨੇਡਾ ਦਾ ਜਾਣਿਆ ਪਛਾਣਿਆ ਨਾਮ।
ਜੋਸ਼ੀ ਲਾ ਆਫਿਸ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਇਮੀਗ੍ਰੇਸ਼ਨ, ਰੀਅਲ ਸਟੇਟ, ਕਮਰਸ਼ੀਅਲ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਦੀਆਂ ਸੇਵਾਵਾਂ ਦੇ ਲਈ ਸੰਪਰਕ ਕਰੋ ਰਕੇਸ਼ ਜੋਸ਼ੀ, 416-213-8600, ਜੋਸ਼ੀ ਲਾ ਆਫਿਸ .com, 416-213-8600, 6921 ਸਟੀਲ ਐਵਨਿਊ ਵੈਸਟ ਯੂਨਿਟ 11, ਇਟੋਬੀਕੋ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-731-1416-732-2611 ਨਾਮ ਯਾਦ ਰੱਖੀ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 9 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਪੇਸ਼ ਕਰਦੇ ਹਾਂ। ਸੋ ਕਿਉਂਕਿ ਆਪਾਂ ਸ਼ੁੱਕਰਵਾਰ ਨੂੰ ਜਦੋਂ ਪ੍ਰੋਗਰਾਮ ਕਰ ਰਹੇ ਸੀਗੇ ਤਾਂ ਬ੍ਰੇਕਿੰਗ ਨਿਊਜ਼ ਆਈ ਸੀ, ਅਮਰੀਕਾ ਨੇ ਇਜ਼ਰਾਈਲ ਸਥਿਤ ਆਪਣੇ ਵੈਸੇ ਦੇ ਬੰਦਿਆਂ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਛੱਡ ਕੇ ਵਾਪਸ ਆ ਜਾਓ ਜਾਂ ਸੁਰੱਖਿਅਤ ਥਾਵਾਂ ਦੇ ਉੱਤੇ ਚਲ ਜਾਓ। ਤਾਂ ਉਦੋਂ ਇਹ ਸੰਕੇਤ ਮਿਲ ਗਿਆ ਸੀਗਾ ਕਿ ਅਟੈਕ ਹੋਣ ਵਾਲਾ, ਤੇ ਉਸ ਤੋਂ ਕੁਝ ਹੀ ਘੰਟੇ ਦੇ ਬਾਅਦ ਅਮਰੀਕਾ ਤੇ ਇਜ਼ਰਾਈਲ ਨੇ ਜੁਆਇੰਟ ਅਟੈਕ ਆ ਜਿਹੜਾ ਉਹ ਇਰਾਨ ਦੇ ਉੱਤੇ ਕੀਤਾ। ਤੇ ਇਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਆਇਤੁੱਲਾ ਅਲੀ ਖਾਮਾਨੀ, ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਤੇ ਕਈ ਕਮਾਂਡਰ ਆ ਜਿਹੜੇ ਫੌਜ ਦੇ ਉਹ ਮਾਰੇ ਗਏ ਨੇ। ਤੇ ਉਸ ਤੋਂ ਬਾਅਦ ਲਗਾਤਾਰ ਇਰਾਨ ਦੇ ਉੱਤੇ ਇਜ਼ਰਾਈਲ ਤੇ ਅਮਰੀਕਾ ਦੇ ਅਟੈਕ ਨੇ ਜਿਹੜੇ ਚੱਲ ਰਹੇ ਨੇ, ਤੇ ਇਸ ਦੇ ਨਾਲ ਨਾਲ ਇੱਕ ਲੜਕਿਆਂ ਦੇ ਸਕੂਲ ਦੇ ਉੱਤੇ ਅਟੈਕ ਕੀਤਾ, ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਲਗਭਗ 130 ਥਾਵਾਂ ਦੇ ਉੱਤੇ ਅਟੈਕ ਜਿਹੜਾ ਇਜ਼ਰਾਈਲ ਤੇ ਅਮਰੀਕਾ ਨੇ ਕੀਤਾ। ਇਹਦੇ ਚ ਹੁਣ ਤੱਕ ਇਰਾਨੀ ਗਵਰਨਮੈਂਟ ਦਾ ਕਹਿਣਾ ਕਿ ਸਾਢੇ ਪੰਜ ਸੌ ਤੋਂ ਉੱਤੇ ਲੋਕ ਨੇ ਜਿਹੜੇ ਉਹ ਮਾਰੇ ਗਏ। ਤੇ ਇਸੇ ਤਰ੍ਹਾਂ ਹੀ ਇਰਾਨ ਵੱਲੋਂ ਰਿਟੈਲੀਏਟ ਕੀਤਾ ਗਿਆ। ਪਹਿਲਾਂ ਤਾਂ ਉਨ੍ਹਾਂ ਨੇ ਆਪਣੇ ਮਿਡਲ ਈਸਟ ਦੇ ਜਿਹੜੇ ਜਿੱਥੇ ਜਿੱਥੇ 17 ਏਅਰਬੇਸ ਨੇ ਅਮਰੀਕਾ ਦੇ, ਉਨ੍ਹਾਂ ਥਾਵਾਂ ਨੂੰ ਟਾਰਗੇਟ ਕੀਤਾ, ਜਿਹਦੇ ਚ ਕਵੈਤ ਹੈ, ਕਤਰ ਹੈ, ਸਾਊਦੀ ਅਰੇਬੀਆ ਤੇ ਦੁਬਈ ਹੈ, ਤੇ ਨਾਲ ਦੀ ਨਾਲ ਹੋਰ ਜਿਹੜੇ ਉਨ੍ਹਾਂ ਦੇ ਟਿਕਾਣੇ ਨੇ ਉਨ੍ਹਾਂ ਨੂੰ ਟਾਰਗੇਟ ਕੀਤਾ ਤੇ ਆਪਣੀਆਂ ਮਿਜ਼ਾਇਲਾਂ ਦਾਗੀਆਂ। ਤੇ ਇਸ ਦੇ ਨਾਲ ਨਾਲ ਇਜ਼ਰਾਈਲ ਦੇ ਉੱਤੇ ਵੀ ਮਿਜ਼ਾਇਲਾਂ ਨੇ ਆਪਣੀਆਂ ਉਸਨੇ ਦਾਗੀਆਂ ਨੇ। ਸੋ ਕੁਝ ਨੁਕਸਾਨ ਜਿਹੜਾ ਇਜ਼ਰਾਈਲ ਦਾ ਵੀ ਹੋਇਆ, 16 ਲੋਕਾਂ ਦੀ ਮੌਤ ਦਾ ਉੱਥੋਂ ਨੰਬਰ ਜਿਹੜਾ ਆ ਰਿਹਾ ਸੀ, ਪਰ ਇਹ ਨੰਬਰ ਹੋਰ ਵੀ ਜ਼ਿਆਦਾ ਹੋ ਸਕਦਾ। ਤੇ 4 ਅਮਰੀਕਨ ਫੌਜੀ ਸੋ ਫਾਰ ਮਾਰੇ ਗਏ ਨੇ ਤੇ 3 ਜਹਾਜ਼ ਆਪਣੇ ਕਵੇਤ ਦੇ ਵਿਚ ਜਿਹੜੇ ਲੜਾਕੂ ਜਹਾਜ਼ ਨੇ ਅਮਰੀਕਾ ਦੇ ਉਹ ਡਿੱਗੇ ਨੇ। ਕਿਹਾ ਜਾ ਰਿਹਾ ਕਿ ਉਹ ਫਰੈਂਡਲੀ ਫਾਇਰ ਸੀਗਾ, ਉਸ ਦੇ ਵਿਚ ਇਹ ਸਭ ਕੁਝ ਹੋਇਆ। ਤੇ ਨਾਲ ਦੀ ਨਾਲ ਹੁਣ ਲੈਬਨਾਨ ਤੋਂ ਹਿਜ਼ਬੁੱਲਾ ਨੇ ਵੀ ਇਰਾਨ ਦੇ ਉੱਤੇ ਇਜ਼ਰਾਈਲ ਦੇ ਉੱਤੇ ਅਟੈਕ ਆ ਜਿਹੜਾ ਕਰ ਦਿੱਤਾ, ਤੇ ਇਜ਼ਰਾਈਲ ਨੂੰ ਹੁਣ ਦੂਜਾ ਫਰੰਟ ਵੀ ਖੁੱਲ ਗਿਆ। ਲੇਬਨਾਨ ਦੇ ਉੱਤੇ ਵੀ ਸਿੱਧੀ ਲੜਾਈ ਹੈ ਇਜ਼ਰਾਈਲ ਦੀ ਸ਼ੁਰੂ ਹੋ ਗਈ ਹੈ। ਤੇ ਇਸ ਦੇ ਨਾਲ ਨਾਲ ਜਿਹੜਾ ਆਪਣੇ ਹੁਣੇ ਹੀ ਕੁਝ ਮਿੰਟ ਪਹਿਲਾਂ, 1 ਘੰਟਾ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਅਮਰੀਕਾ ਵਾਲਿਆਂ ਨੇ, ਦੱਸਿਆ ਕਿ ਸਾਡੇ 4 ਫੌਜੀ ਮਾਰੇ ਗਏ ਨੇ ਤੇ ਪਲੱਸ ਇਹ ਜਿਹੜੀ ਲੜਾਈ ਹੈ ਕੋਈ ਐਂਡਲੈਸ ਲੜਾਈ ਨਹੀਂ ਹੋਣੀਗੀ, ਛੇਤੀ ਇਹ ਲੜਾਈ ਹੈ ਸਾਡੀ ਖਤਮ ਹੋ ਜਾਏਗੀ, ਪਰ ਅਜਿਹਾ ਲੱਗਦਾ ਨਹੀਂ। ਗੁਰਪ੍ਰੀਤ, ਇਹ ਲੜਾਈ ਹੈ ਜਿਹੜੀ ਲੰਬੀ ਚੱਲੇਗੀ, ਇਹ ਕੱਲੀ ਇੱਥੇ ਹੀ ਨਹੀਂ ਰਹੇਗੀ, ਇਰਾਨ ਦੇ ਨਾਲ ਤੇ ਆਸ ਪਾਸ ਦੇ ਖੇਤਰਾਂ ਦੇ ਨਾਲ ਵੀ ਇਹ ਲੜਾਈ ਹੈ ਜਿਹੜੀ ਜੁੜੇਗੀ। ਤੇ ਰਜੀਮ ਚੇਂਜ ਦੀ ਜਿਹੜੀ ਗੁਰਪ੍ਰੀਤ ਚਰਚਾ ਚੱਲ ਰਹੀ ਹੈ, ਰਜੀਮ ਚੇਂਜ ਕਰਕੇ ਵੀ ਇਰਾਨ ਦਾ ਜਿਹੜੇ ਐਨਾਲਿਸਟ ਨੇ ਉਹਨਾਂ ਦਾ ਮੰਨਣਾ ਕਿ ਇਰਾਨ ਦੇ ਵਿੱਚ ਰਜੀਮ ਚੇਂਜ ਕਰਕੇ ਵੀ ਇਰਾਨੀਅਨ ਸਰਕਾਰ ਦੀਆਂ ਨੀਤੀਆਂ ਚੇਂਜ ਨਹੀਂ ਹੋਣੀਆਂ ਗਿਆ। ਸੋ ਇਹ ਸਾਰਾ ਕੁਝ ਲਗਾਤਾਰ ਚੱਲ ਰਿਹਾ ਤੇ ਆਪਾਂ ਇੱਕ ਇੱਕ ਕਰਕੇ ਇਸ ਉੱਤੇ ਗੱਲਬਾਤ ਜ਼ਰੂਰ ਕਰਾਂਗੇ। ਸੋ ਪਹਿਲਾਂ ਮੈਂ ਤੁਹਾਡੀ ਗੱਲਬਾਤ ਸੁਣਵਾਂ ਕਿ ਤੁਸੀਂ ਕੀ ਪੜ੍ਹਿਆ ਸੁਣਿਆ ਸੋ ਫਾਰ।
ਬਿਲਕੁਲ ਜਗਦੀਸ਼ ਜੀ, ਤੁਸੀਂ ਵੈਸੇ ਖੂਬਸੂਰਤੀ ਦੇ ਨਾਲ ਸਾਰਾ ਕੁਝ ਸਾਰਾਂਸ਼ ਦੇ ਵਿੱਚ ਐਕਸਪਲੇਨ ਕਰ ਹੀ ਦਿੱਤਾ। ਲੇਟੈਸਟ ਨਿਊਜ਼ ਹੈ, ਜੇਕਰ ਤੁਸੀਂ ਚੈੱਕ ਕੀਤੀ ਹੈ ਜਾਂ ਨਹੀਂ, ਔਰ ਜੇਕਰ ਆਪਣਾ ਕੋਈ ਸਰੋਤਾ ਵੀ ਉਸਨੂੰ ਪੁਖਤਾ ਦੱਸ ਸਕਦਾ ਕਿ ਜਿਹੜੇ ਸੁਪਰੀਮ ਖੈਮੇ ਨਾਏ ਸਾਹਿਬ ਦੀ ਡੈਥ ਤੋਂ ਬਾਅਦ ਆਇਤੁੱਲਾ ਅਰਾਫੀ ਨੂੰ ਰੱਖਿਆ ਗਿਆ ਸੀਗਾ ਐਕਟਿੰਗ ਸੁਪਰੀਮ ਲੀਡਰ, ਉਹਨਾਂ ਦੀ ਵੀ ਜਿਹੜੀ ਹੈ ਜੀ ਡੈਥ ਦੀ ਨਿਊਜ਼ ਆ ਰਹੀ ਹੈ ਜਗਦੀਸ਼ ਜੀ। ਪਤਾ ਨੀ ਮੈਨੂੰ ਕਿੱਥੇ ਤੱਕ ਹਲੇ ਇਹ ਖ਼ਬਰ ਸਹੀ ਹੈ, ਪਰ ਉਹ ਵੀ ਨਿਊਜ਼ ਆ ਰਹੀ ਹੈ ਕਿ ਉਹਨਾਂ ਦੀ ਵੀ ਜਿਹੜੀ ਹੈ ਜੀ ਡੈਥ ਹੋ ਗਈ ਹੈ, ਉਹਨਾਂ ਤੇ ਵੀ ਜਿਹੜੀ ਹੈ ਉੱਥੇ ਅਟੈਕ ਜਦੋਂ ਹੋਇਆ ਤੇ ਉਹ ਵੀ ਮਾਰੇ ਗਏ ਨੇ। ਸੋ ਹੁਣ ਦੇਖਦੇ ਆ ਅੱਗੇ ਕੀ ਹੁੰਦਾ, ਪਰ ਜਿਹੜੀ ਓਵਰਆਲ ਗੱਲ ਹੈ ਮੈਨੂੰ ਵੀ ਇਸ ਤਰ੍ਹਾਂ ਲੱਗਦਾ ਸੀ, ਔਰ ਮੈਂ ਤਾਂ ਖਾਸ ਕਰਕੇ ਇਹ ਵੀ ਕਹਿ ਰਿਹਾ ਸੀਗਾ ਕਿ ਸ਼ਾਇਦ ਜੰਗ ਹੋਣੀਓ ਹੀ ਨਹੀਂ ਤੇ ਅਟੈਕ ਨਹੀਂ ਕਰਨਗੇ, ਜੇ ਕਰਨਗੇ ਮਾੜਾ ਮੋਟਾ ਹੱਲਾ ਗੁੱਲਾ ਕਰਕੇ ਖਤਮ ਹੋ ਜਾਏਗੀ। ਬਟ ਦਿਸ ਸੀਮਸ ਲਾਈਕ ਇਟਸ ਟੇਕਿੰਗ ਅ ਟਵਿਸਟ ਨਾਓ, ਇਸ ਦੇ ਵਿੱਚ ਕਾਫੀ ਹੋਰ ਮੁਲਕ ਜਿਹੜੇ ਆ ਇਨਵੋਲਵ ਹੋ ਜਾਣਗੇ। ਲੈਟਸ ਹੋਪ, ਮੈਂ ਦੁਬਾਰਾ ਫੇਰ ਇਹੀ ਗੱਲ ਕਹਿ ਦਿੰਦਾ ਜੀ ਕਿ ਇਹ ਸ਼ਾਇਦ ਜ਼ਿਆਦਾ ਲੰਬੀ ਨਾ ਚੱਲੇ ਤੇ ਬੜੀ ਜਲਦੀ ਦੇ ਨਾਲ ਜਿਹੜਾ ਜੀ ਪੀਸਫੁਲ ਇੱਕ ਪੈਕਟ ਹੋ ਜਾਏ, ਪਰ ਲੱਗਦਾ ਨੀਗਾ ਜੀ ਉਸ ਪਾਸੇ ਨੂੰ ਗੱਲ ਹੋਣ ਜਾਏਗੀ
ਜੀ। ਔਰ ਇਸ ਦੀ ਇੰਟਰਮ ਲੀਡਰ ਜੋ ਥਾਪਿਆ ਗਿਆ ਸੀ, ਮੇਰੇ ਪਾਸ ਇਸ ਦੀ ਅਜੇ ਖ਼ਬਰ ਨਹੀਂ, ਜੇ ਕਿਸੇ ਹੋਰ ਸਾਡੇ ਭੈਣ ਭਰਾ ਕੋਲੇ ਇਨਵਾਨ ਦਾ ਜੁਆਇੰਟ ਯੂ ਐਸ ਅਟੈਕ ਕੱਲ ਨਹੀਂ ਹਜੇ ਤੱਕ ਮੇਰੇ ਪਾਸ ਇਸ ਦੀ ਖਬਰ ਨਹੀਂ ਹੈ, ਪਰ ਹੋ ਸਕਦਾ ਤੁਹਾਡੇ ਕੋਲ ਅਥੈਂਟਿਕ ਮੀਡੀਆ ਪਾਸੋਂ ਖਬਰ ਹੋਵੇ। ਸੋ ਕਾਫੀ ਕੁਛ ਲਗਾਤਾਰ, ਕਿਉਂਕਿ ਇਰਾਨ ਦੇ ਵਿੱਚ ਇੰਟਰਨੈਟ ਕੰਪਲੀਟਲੀ ਬਲੌਕ ਆ ਜਿਹੜਾ ਉਹ ਕੀਤਾ ਗਿਆ, ਕੀ ਉੱਥੇ ਹੋ ਰਿਹਾ, ਕਿੰਨੀ ਉੱਥੇ ਕੈਜੁਅਲਟੀ ਹੋਈ ਹੈ, ਇਹ ਕੁਛ ਵੀ ਸਾਹਮਣੇ ਹਜੇ ਨਹੀਂ ਆ ਰਿਹਾ ਗਾ। ਪਰ ਇਹ ਜਿਹੜੀ ਲੜਾਈ ਹੈ ਗੁਰਪ੍ਰੀਤ, ਇਹ ਦੇ ਵਿੱਚ ਜਿਹੜੇ ਖਮਾਨੀ ਸਾਹਿਬ ਸੀਗੇ ਉਹ ਇੱਕ ਇਕੱਲੇ ਪੋਲੀਟੀਕਲ ਆਗੂ ਹੀ ਨਹੀਂ ਸੀਗੇ ਇਰਾਨ ਦੇ, ਉਹ ਸ਼ੀਆ ਮੁਸਲਿਮ ਦੇ ਸੁਪਰੀਮ ਲੀਡਰ ਵੀ ਸੀਗੇ। ਸੋ ਵਰਲਡ ਵਾਈਡ ਸ਼ੀਆ ਮੁਸਲਿਮ ਵੱਲੋਂ ਐਂਟੀ ਅਮੈਰੀਕਾ ਐਂਟੀ ਇਜ਼ਰਾਇਲ ਪ੍ਰੋਟੈਸਟ ਕੀਤੇ ਗਏ। ਪਾਕਿਸਤਾਨ ਦੇ ਵਿੱਚ ਕਰਾਚੀ ਤੇ ਜਿਹੜਾ ਯੂ ਐਸ ਏ ਦਾ ਕੌਂਸਲ ਜਨਰਲ ਦਾ ਆਫਿਸ ਹੈ ਉਸ ਦੇ ਉੱਤੇ ਪਥਰਾਅ ਹੋਇਆ, ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਕਈ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋਏ। ਗਿਲਗਿਤ ਦੇ ਵਿਚ ਵੀ ਜਿਹੜਾ ਆਪਣੇ ਕਈ ਲੋਕ ਜ਼ਖਮੀ ਹੋਏ ਤੇ ਕਈ ਪ੍ਰੋਟੈਸਟ ਹੋਏ, ਇਸਲਾਮਾਬਾਦ ਤੇ ਲਾਹੌਰ ਦੇ ਵਿਚ ਵੀ ਪ੍ਰੋਟੈਸਟ ਜਿਹੜੇ ਹੋਏ ਨੇ। ਭਾਰਤ ਦੀ ਗੱਲ ਕਰੀਏ, ਕਾਰਗਿਲ ਦੇ ਵਿਚ ਵੱਡਾ ਪ੍ਰੋਟੈਸਟ ਆ ਜਿਹੜਾ ਸ਼ੀਆ ਮੁਸਲਿਮ ਵੱਲੋਂ ਕੀਤਾ ਗਿਆ ਐਂਟੀ ਅਮੈਰੀਕਾ। ਲਖਨਾਊ, ਹੈਦਰਾਬਾਦ ਤੇ ਹੋਰ ਵੱਡੇ ਸ਼ਹਿਰਾਂ ਦੇ ਵਿਚ ਜਿੱਥੇ ਜਿੱਥੇ ਵੱਡੀ ਮੁਸਲਿਮ ਪਾਪੂਲੇਸ਼ਨ ਹੈ ਉਨ੍ਹਾਂ ਵੱਲੋਂ ਐਂਟੀ ਅਮੈਰੀਕਾ ਪ੍ਰੋਟੈਸਟ ਨੇ ਜਿਹੜੇ ਉਹ ਕੀਤੇ ਗਏ ਨੇ। ਸੋ ਦੁਨੀਆਂ ਭਰ ਦੇ ਵਿਚ ਜਿੱਥੇ ਜਿੱਥੇ ਸ਼ੀਆ ਮੁਸਲਿਮ ਵਸਦੇ ਨੇ ਉਨ੍ਹਾਂ ਵੱਲੋਂ ਇਕ ਵੱਡਾ ਪ੍ਰੋਟੈਸਟ ਹੈ, ਔਰ ਇਸ ਨੂੰ ਹਸਨ ਹੁਸੈਨ ਦਾ ਦਰਜਾ ਜਿਹੜਾ ਖਮਾਨੀ ਸਾਹਿਬ ਦੀ ਸ਼ਹਾਦਤ ਨੂੰ ਸ਼ੀਆ ਮੁਸਲਿਮ ਵੱਲੋਂ ਦਿੱਤਾ ਜਾ ਰਿਹਾ ਹੈ। ਸੋ ਇਸ ਨੂੰ ਜਦੋਂ ਧਰਮ ਦੇ ਨਾਂ ਦੇ ਉੱਤੇ ਗੱਲ ਆ ਗਈ ਤੇ ਨਾਰਾ ਦੁਨੀਆਂ ਭਰ ਦੇ ਵਿਚ ਇਕੋ ਹੀ ਬੋਲਿਆ, ਇੰਤਕਾਮ ਇੰਤਕਾਮ ਇੰਤਕਾਮ। ਸੋ ਸ਼ੀਆ ਮੁਸਲਿਮ ਕਿੰਨੇ ਕੁ ਸਟਰੋਂਗਲੀ ਇਕੱਠੇ ਹੋ ਸਕਦੇ ਨੇ, ਉਹ ਕਿੰਨੀ ਦੇਰ ਤੱਕ ਇਹ ਲੜਾਈ ਆਪਣੀ ਲੜਨਗੇ, ਇਹ ਸਮਾਂ ਦੱਸੇਗਾ। ਪਰ ਇਹ ਜਿਹੜਾ ਲੜਾਈ ਹੈ ਉਹ ਸਿਰਫ ਕੱਲੀ ਇਰਾਨ ਤੱਕ ਹੀ ਨਹੀਂ ਸੀਮਿਤ ਰਹਿ ਜਾਏਗੀ, ਔਰ ਇਹ ਗੱਲ ਪੱਕੀ ਹੈ ਕਿ ਕੋਈ ਵੀ ਮੁਲਕ ਜਾਂ ਇਜ਼ਰਾਈਲ ਜਾਂ ਅਮੈਰੀਕਾ ਦੇ ਕੈਨ ਨਾਟ ਪੁੱਟ ਦੇਅਰ ਬੂਟਸ ਔਨ ਇਰਾਨ। ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਅਮੈਰੀਕਾ ਤੇ ਇਜ਼ਰਾਈਲ ਆ ਜਿਹੜੀ ਉਹ ਕਦੇ ਵੀ ਇਰਾਨ ਦੇ ਨਾਲ ਲੜਾਈ ਆ ਲੜ ਸਕਣ ਦੇ ਕਾਬਲ ਨਹੀਂ ਹੋ ਪਾਉਣਗੇ, ਔਰ ਇਰਾਨ ਇਸ ਸਮੇਂ ਮਿਡਲ ਈਸਟ ਦੀ ਸੁਪਰ ਪਾਵਰ ਹੈ। ਜੇ ਆਪਾਂ ਦੁਨੀਆਂ ਦੇ ਬਾਕੀ ਮੁਲਕਾਂ ਦੀ, ਅਮੈਰੀਕਾ ਦੁਨੀਆਂ ਦੀ ਸੁਪਰ ਪਾਵਰ ਹੈ ਤੇ ਹੋਰ ਆਪਾਂ ਗੱਲਾਂ ਕਰਦੇ ਹਾਂ, ਮਿਡਲ ਈਸਟ ਦੇ ਜਿਹੜੇ ਕੰਟਰੀ ਹੈ ਉਨ੍ਹਾਂ ਚ ਸਭ ਤੋਂ ਸਟਰੋਂਗੈਸਟ ਮਿਲਟਰੀ ਤੇ ਸਭ ਤੋਂ ਸੁਰੱਖਿਅਤ ਜਿਹੜੀਆਂ ਇਰਾਨ ਦੀਆਂ ਹੱਦਾਂ ਨੇ ਉਹ ਵੀ ਬੜੀਆਂ ਸੁਰੱਖਿਅਤ ਨੇ। ਕਿਸੇ ਪਾਸੇ ਪਹਾੜ ਹੈ, ਕਿਸੇ ਪਾਸੇ ਸਮੁੰਦਰ ਹੈ, ਸੋ ਉਹਦੇ ਤੇ ਵੀ ਐਡੀ ਈਜ਼ੀਲੀ ਉਸ ਦੇ ਵਿਚ ਐਂਟਰ ਨਹੀਂ ਕੀਤਾ ਜਾ ਸਕਦਾ ਜਿੰਨਾ ਕੁ ਮੈਂ ਪੜਿਆ ਸੁਣਿਆ। ਸੋ ਪਰਸੀਆ ਜਿਹੜਾ ਇਸਦਾ ਨਾਂ ਸੀਗਾ 1939 ਤੋਂ ਬਾਅਦ ਫਿਰ ਇਸਦਾ ਨਾਂ ਇਰਾਨ ਪੈ ਗਿਆ। ਸੋ ਪਹਿਲਾਂ ਵੀ ਇੱਥੇ ਇਰਾਨ ਦੇ ਉੱਤੇ ਕੋਈ ਐਡੀ ਜਿੱਤ ਹਾਸਲ ਨਹੀਂ ਕਰ ਸਕਿਆ। ਸੋ ਲੋਕਾਂ ਦਾ ਮੰਨਣਾ ਕਿ ਐਨਾਲਿਸਿਸ ਦਾ ਕਿ ਇਹਦੇ ਚ ਇਰਾਨ ਨੂੰ ਇਸ ਤਰ੍ਹਾਂ ਇੰਨੀ ਛੇਤੀ ਹਰਾਇਆ ਨਹੀਂ ਜਾ ਸਕੇਗਾ, ਤੇ ਨਾਲ ਦੀ ਨਾਲ ਜੋ ਟਰੰਪ ਆਪਦੀ ਕਠਪੁਤਲੀ ਬਿਠਾਉਣਾ ਚਾਹੁੰਦਾ ਉੱਥੇ, ਰਜ਼ਾ ਪਹਿਲਵੀ ਜਿਹਦੇ ਹੱਕ ਦੇ ਵਿਚ ਆਪਣੇ ਟੋਰਾਂਟੋ ਦੇ ਵਿਚ ਵੀ ਵੱਡੇ ਉਹਦੇ ਸਪੋਰਟ ਦੇ ਵਿਚ ਪ੍ਰੋਟੈਸਟ ਹੋਏ ਨੇ, ਖਮਾਨੀ ਸਾਹਿਬ ਦੀ ਡੈਥ ਨੂੰ ਸੈਲੀਬ੍ਰੇਟ ਕੀਤਾ ਗਿਆ, ਅਮੈਰੀਕਾ ਚ ਵੀ ਵੱਡੇ ਰਜ਼ਾ ਪਹਿਲਵੀ ਦੇ ਹੱਕ ਦੇ ਵਿਚ ਵੱਡੇ ਇਕੱਠ ਹੋਏ ਨੇ। ਸੋ ਜੇ ਜਿਹੜੀ ਤੀਜੀ ਧਿਰ ਹੈ ਇਰਾਨ ਦੀ, ਤਿੰਨ ਧਿਰਾਂ ਹੋ ਗਈਆਂ ਹੁਣ, ਇੱਕ ਤਾਂ ਅਲੀ ਖਮਾਨੀ ਸਾਹਿਬ ਦਾ ਜੋ ਉਹਨਾਂ ਨੇ ਸਿਸਟਮ ਸੈਟਅਪ ਕੀਤਾ ਸੀ ਉਹਦੀ ਸਪੋਰਟ ਕਰਦੇ ਨੇ, ਔਰ ਫਿਰ ਦੂਸਰੀ ਆ ਗਈ ਜੋ ਰਜ਼ਾ ਪਹਿਲਵੀ ਸ਼ਾਹ ਦਾ ਪਹਿਲਾ ਸਿਸਟਮ ਸੀਗਾ ਉਸ ਨੂੰ ਲੈ ਕੇ ਆਉਣਾ ਚਾਹੁੰਦੇ ਨੇ, ਤੇ ਤੀਜੀ ਜਿਹੜੀ ਹੈ ਧਿਰ ਉਹ ਗੱਲ ਕਰਦੀ ਆ ਵੀ ਸਾਡੇ ਤੇ ਇਰਾਨ ਦੇ ਵਿਚ ਹੁਣ ਨਾ ਖਮਾਨੀ ਸਾਹਿਬ ਵਰਗੀ ਕੱਟੜਤਾ ਹੋਵੇ, ਨਾ ਰਜ਼ਾ ਪਹਿਲਵੀ ਸ਼ਾਹ ਵਰਗੀ ਡਿਕਟੇਟਰਸ਼ਿਪ ਹੋਵੇ, ਤੇ ਇੱਕ ਡੈਮੋਕਰੈਟਿਕ ਧਿਰਾ ਜਿਹੜੀ ਸਾਹਮਣੇ ਆਵੇ ਉਹ ਟੇਕ ਓਵਰ ਕਰੇ। ਪਰ ਇਸ ਸਮੇਂ ਜਿਹੜੀ ਉੱਥੇ ਦੇ ਅਗਲੇ ਲੀਡਰ ਚੁਣਨ ਦੀ ਪ੍ਰਥਾ ਹੈ ਜਿਹਦੇ ਚ 88 ਅਸੈਂਬਲੀ ਆਫ ਦ ਐਕਸਪਰਟਸ ਬੈਠਦੇ ਨੇ ਤੇ ਉਹਨਾਂ ਨੇ ਆਪਣਾ ਅਗਲਾ ਲੀਡਰ ਚੁਣਨਾ। ਸੋ 88 ਜਿਹੜੇ ਅਸੈਂਬਲੀ ਆਫ ਐਕਸਪਰਟਸ ਨੇ ਜਿਹੜੇ ਇਮਾਮ ਨੇ, ਉਹ ਨਹੀਂ ਲੱਗਦਾ ਕਿ ਸਾਰੇ ਦੇ ਸਾਰੇ ਅਮੈਰੀਕਾ ਦੇ ਕਠਪੁਤਲੀ ਬਣ ਜਾਣਗੇ, ਤੇ ਗਾਂ ਅੱਗੇ ਸੁਪਰੀਮ ਲੀਡਰ ਆ ਜਿਹੜਾ ਇਰਾਨ ਦਾ ਉਹ ਅਮੈਰੀਕਾ ਦੀ ਕੋਈ ਕਠਪੁਤਲੀ ਉੱਥੇ ਬਿਠਾ ਦੇਗਾ। ਸੋ ਇਹ ਸੰਭਵ ਨਹੀਂ ਹੈ, ਪੋਸੀਬਲ ਨਹੀਂ ਹੈ ਕਿ ਇਰਾਨ ਇੱਕ ਅਮੈਰੀਕਾ ਦੀ ਕਠਪੁਤਲੀ ਬਣ ਸਕੇਗਾ, ਜਾਂ ਜਿਸ ਤਰ੍ਹਾਂ ਵੈਨਜ਼ੂਏਲਾ ਦੇ ਵਿਚ ਅਮੈਰੀਕਾ ਨੇ ਕੀਤਾ ਕਿ ਮਦੋਰੋ ਨੂੰ ਚੱਕਿਆ ਤੇ ਉਹਦੀ ਵਾਈਸ ਪ੍ਰੈਜੀਡੈਂਟ ਉੱਥੇ ਪ੍ਰੈਜੀਡੈਂਟ ਬਣਾਇਆ, ਤੇ ਨਾਲ ਦੀ ਨਾਲ ਹੀ ਉਸ ਤੇ ਆਪਣੀ ਆਪਣੇ ਤਰ੍ਹਾਂ ਉਸ ਨੂੰ ਕੰਮ ਕਰਨ ਦੇ ਲਈ ਲਾ ਲਿਆ। ਅਜਿਹਾ ਇਰਾਨ ਦੇ ਵਿਚ ਨਹੀਂ ਹੋ ਸਕੇਗਾ, ਇਹ ਸੰਭਵ ਨਹੀਂ ਹੈ। ਇਸ ਦੇ ਉੱਤੇ ਕੋਈ ਵਿਚਾਰ ਦੇ ਦਿਓ ਤੇ ਫਿਰ ਬਾਕੀ ਆਪਣੇ ਲੀਡਰਾਂ ਦੀ ਵੀ ਚਰਚਾ ਕਰਦੇ ਹਾਂ ਕਿ ਆਪਣੇ ਲੀਡਰ ਇਸ ਪ੍ਰਤੀ ਕੀ ਬੋਲ ਰਹੇ ਨੇ।
ਕੋਈ ਬਹੁਤੇ ਇੱਥੇ ਵਿਚਾਰਾਂ ਦੀ ਜ਼ਰੂਰਤ ਨਹੀਂ ਹੈ ਜਗਦੀਸ਼ ਜੀ, ਤੁਸੀਂ ਸੈਲਫ ਐਕਸਪਲੇਨ ਕਰ ਹੀ ਦਿੱਤਾ। ਮੈਂ ਕਿਹਾ ਸੀ ਕਿ ਇੱਕ ਖਬਰ ਹੋਰ ਹੈ ਫੀਫਾ ਨਾਲ ਰਿਲੇਟਡ, ਉਹ ਇਹਦੇ ਵਿੱਚ ਐਡ ਕਰ ਦਿੰਦਾ ਕਿ ਫੀਫਾ 2026 ਬਰੂਹਾਂ ਤੇ ਆਇਆ ਖੜਾ, ਕੁਝ ਹੀ ਮਹੀਨੇ ਦੂਰ ਹੈ, ਤੇ ਪਾਰਟੀਸਪੇਸ਼ਨ ਜਿਹੜੀ ਹੈ ਹੁਣ ਇਰਾਨੀਅਨ ਸਾਕਰ ਟੀਮ ਦੀ ਇਸ ਦੇ ਵਿੱਚ ਕੁਐਸਚਨ ਮਾਰਕ ਹੋ ਗਏ ਨੇ, ਤੇ ਹਾਈ ਸਟੇਕਸ ਨੇ। ਹੁਣ ਦੇਖਦੇ ਹਾਂ ਜੀ ਗਾਂਹ ਚੱਲ ਕੇ ਇਸ ਦੀਆਂ ਕਿਹੜੀਆਂ ਖਬਰਾਂ ਆਉਂਦੀਆਂ ਨੇ। ਪਰ ਹਾਲ ਦੀ ਘੜੀ ਉਹਨਾਂ ਨੇ ਇਰਾਨ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਸੋਚਾਂਗੇ ਕਿ ਆਪਣੀ ਟੀਮ ਉੱਥੇ ਭੇਜਣੀ ਹੈ ਯੂਐਸਏ ਖੇਡਣ ਕਿ ਨਹੀਂ।
ਜੀ ਜੈਰਿਸ ਸਾਹਿਬ ਨੇ, ਜੈਰਿਸ ਸਾਹਿਬ ਤਾਂ ਪਹਿਲੀ ਜੁਲਾਈ ਦੀ ਗੱਲ ਕਰਦੇ ਸੀ, ਪਰ ਗੁਰਪ੍ਰੀਤ ਇਹ ਹੈਰਾਨੀ ਵਾਲੀ ਗੱਲ ਹੈ ਮੈਨੂੰ ਕਿ ਐਡੀ ਛੇਤੀ ਜਾ ਕੇ ਖਮੈਨੀ ਸਾਹਿਬ ਦੇ ਉੱਤੇ ਅਟੈਕ ਕਰਕੇ ਉਸਨੂੰ ਖਤਮ ਕਰ ਦਿੱਤਾ ਜਾ ਰਿਹਾ। ਅਮੈਰੀਕਾ ਦੀ ਜਿਹੜੀ ਨੈਟਵਰਕ ਹੈ, ਅਮੈਰੀਕਾ ਦੀ ਜੋ ਸਿਸਟਮ ਸੈਟਅਪ ਹੈ, ਜੋ ਟੈਕਨੋਲੋਜੀ ਹੈ, ਉਸ ਦੇ ਉੱਤੇ ਤਾਂ ਕਮਾਲ ਦੀ ਆ,
ਉਸ ਦੇ ਉੱਤੇ ਤਾਂ ਵਾਰੇ ਵਾਰੇ ਜਾਣ ਨੂੰ ਜੀ ਕਰਦਾ ਜੀ। ਫਿਰ ਇਸੇ ਕਰਕੇ ਤਾਂ ਸਰਪੰਚ ਸਾਰੇ ਕਿਤੇ ਆਪਦੀ ਧੌਸ ਜਮਾਉਂਦਾ, ਉਹਨੂੰ ਪਤਾ ਵਟ ਮਾਈ ਕੰਟਰੀ ਹੈ, ਮੈਂ ਸਾਡੇ ਕੋਲ ਕਿਹੜਾ ਸਿਸਟਮ ਹੈਗਾ। ਪਰ ਮੈਨੂੰ ਲੱਗਦਾ ਜੀ ਜ਼ਰੂਰ ਜਿਸ ਤਰ੍ਹਾਂ ਵੈਨਜ਼ੂਏਲਾ ਦੀ ਸਿਕਿਉਰਿਟੀ ਵਿੱਚੋਂ ਰਲੇ ਹੋਏ ਸੀਗੇ, ਇਹ ਵੀ ਨਿਊਜ਼ ਆ ਰਹੀ ਹੈ ਕਿ ਇਜ਼ਰਾਈਲ ਦੇ ਨਾਲ ਜਿਹੜੇ ਅੰਧੇ ਹੀ ਬੰਦੇ ਕੰਮ ਕਰਨ ਵਾਲੇ ਸੀ ਉਹ ਵੀ ਕੁਛ ਰਲੇ ਹੋਏ ਸੀ, ਇਸ ਕਰਕੇ ਪੁਖਤਾ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਕਿੱਥੇ ਕੀ ਹੋ ਰਿਹਾ ਸੀ।
ਜੀ ਜੈਲ ਸਾਹਿਬ ਕੀ ਪੜਿਆ ਸੁਣਿਆ, ਆਪਣੇ ਵਿਚਾਰ ਦਿਓ।
ਦੇਖੋ ਹੈਗਾ ਤਾਂ ਲੰਬਾ ਚੌੜਾ, ਮੈਂ ਸ਼ੋਰਟ ਚ ਦੱਸਦਾ ਕਿ ਤੁਸੀਂ ਆਹ ਗੱਲ ਕਰ ਰਹੇ ਹੋ ਨਾ, ਇਹਦਾ ਕਾਰਨ ਦੱਸ ਦਿੰਦਾ ਤੁਹਾਨੂੰ। ਇਜ਼ਰਾਈਲ ਦੇ ਕੋਲ ਇੱਕ ਐਸੀ ਟੈਕਨੋਲੋਜੀ ਹੈ ਲੇਜ਼ਰ, ਲੇਜ਼ਰ ਤਾਂ ਬਹੁਤ ਸਾਰਿਆਂ ਕੋਲ, ਇਹਨਾਂ ਦੀ ਕਿਹੜੀ ਲੇਜ਼ਰ ਟੈਕਨੋਲੋਜੀ ਆ, ਉਹਦੇ ਚ ਤੁਹਾਨੂੰ ਉਹਦੀ ਕਿਹੜੀ ਰੇਜ਼ ਹੈ ਉਹ ਦਿਖਾਈ ਨਹੀਂ ਦਿੰਦੀ, ਇਨਵਿਜ਼ੀਬਲ ਹੈ। ਔਰ ਉਹ ਕਿਹੜੀ ਟੈਕਨੋਲੋਜੀ ਹੈ, ਸਿਰਫ ਤਿੰਨ ਕੰਟਰੀਆਂ ਦੇ ਕੋਲ ਹੈ, ਰਸ਼ੀਆ, ਇਜ਼ਰਾਈਲ ਔਰ ਅਮੈਰੀਕਾ, ਚਾਈਨਾ ਕੋਲ ਨਹੀਂ ਆ। ਸਾਡੇ ਪਿਆਰੇ ਲੀਡਰ ਮੋਦੀ ਸਾਹਿਬ ਸਾਈਨ ਕਰਕੇ ਆਏ, ਇਸੀ ਕਰਕੇ ਇਹ ਇਜ਼ਰਾਈਲ ਕੋਲੋਂ ਇਹ ਟੈਕਨੋਲੋਜੀ ਲੈਣੀ ਉਹਦੇ ਕਰਕੇ ਕੀਤਾ। ਇਹ ਇਜ਼ਰਾਈਲ ਨੇ ਇਹਨੂੰ ਅੱਗੇ ਵੀ ਇਸਤੇਮਾਲ ਕੀਤਾ ਸੀ, ਕਿਲੇ ਹਮਾਸ ਦੇ ਲੀਡਰ ਨੂੰ ਉਹ ਹਾਈ ਰਾਈਜ ਬਿਲਡਿੰਗ ਦੇ ਵਿਚ ਅੰਦਰ ਕਿੱਥੇ ਉਹ ਰਹਿ ਰਿਹਾ ਸੀ ਉਥੇ ਮਾਰ ਰਿਹਾ ਸੀ, ਉਹਦਾ ਪਤਾ ਹੀ ਨਹੀਂ ਚੱਲਦਾ ਕਿ ਤੁਹਾਡੇ ਤੇ ਅਟੈਕ ਹੋ ਰਿਹਾ, ਉਹ ਟੈਕਨੋਲੋਜੀ ਹੈ ਉਹਨਾਂ ਕੋਲ। ਐਨੀਵੇ ਦੂਸਰੀ ਚੀਜ਼ ਕਿਹੜੀ ਗੱਲ ਕੀਤੀ, ਤੁਸੀਂ ਕਾਫੀ ਕੁਝ ਮੈਂ ਸੁਣ ਰਿਹਾ ਸੀ ਤੁਹਾਨੂੰ, ਪ੍ਰੋਬਲਮ ਵਿਚੋਂ ਇਹ ਅਸੀਂ ਇਹੀ ਸਮਝਦੇ ਸੀਗੇ ਕਿ ਥੋੜਾ ਜਿਹਾ ਹੋਏਗਾ, ਪਰ ਇਹਦੇ ਵਿਚ ਐਡੀ ਵੱਡੀ ਜਿਹਨੂੰ ਐਕਸ਼ਨ ਦੀ ਕੋਈ ਜ਼ਰੂਰਤ ਨਹੀਂ ਸੀ, ਇਹਦੇ ਚ ਅਮੈਰੀਕਾ ਦਾ ਬਿਲੀਅਨ ਡਾਲਰ ਲੱਗਾ, ਔਰ ਇਹ ਰੇਟ ਹੈ ਨਾਲਾ ਕੋਈ ਨਹੀਂ ਹੈ ਇਹਨਾ, ਹਜੇ ਸਮਝੋ ਤੁਸੀਂ, ਦੇਖ ਲੈਣਾ ਗੱਲ ਯਾਦ ਰੱਖਣਾ ਮੇਰੀ, ਕਿ ਲੌਂਗ ਟਰਮ ਦੇ ਉੱਤੇ ਅਮੈਰੀਕਾ ਇਜ਼ ਗੋਇੰਗ ਟੂ ਬੀ ਇਨ ਲੂਜ਼ਰ ਸਾਈਡ। ਉਹ ਇਸ ਤਰ੍ਹਾਂ ਕਿ ਇਹਦੇ ਨਾਲ ਗਰੇਵਾਲ ਸਾਹਿਬ ਕਿਹੜਾ ਟੈਰੋਰਿਜ਼ਮ ਵਧੇਗਾ, ਘਟੇਗਾ ਨਹੀਂ। ਔਰ ਇਹ ਮੈਂ ਗੱਲ ਤੁਹਾਨੂੰ ਸਾਂਝੀ ਕੀਤੀ ਸੀ, ਕਿਹੜੀ CNN ਵੀ ਨੇ ਕੀਤੀ ਸੀ, ਕਿ ਅਮੈਰੀਕਾ ਦੇ ਅੰਦਰ ਦੋ ਤਰ੍ਹਾਂ ਦੇ ਗਰੁੱਪ ਨੇ, ਇੱਕ ਪ੍ਰੋ ਇਰਾਨੀਅਨ ਹੈ, ਇੱਕ ਪ੍ਰੋ ਐਂਟੀ ਇਰਾਨੀਅਨ ਹੈ। ਕਿਹੜੇ ਐਂਟੀ ਇਰਾਨੀਅਨ ਉਹਨਾਂ ਨੂੰ ਦਿਖਾ ਰਹੇ ਸੀ, ਪ੍ਰੋ ਇਰਾਨੀਅਨ ਨੂੰ ਨਹੀਂ ਦੱਸੇ। ਹੁਣ ਲੱਗਦਾ ਹੈ ਕਿ ਬਹੁਤ ਸਾਰੇ ਕਿਹੜੇ ਐਂਟੀ ਇਰਾਨੀਅਨ ਹੈ ਉਹਨਾਂ ਚ ਗਰੁੱਪ ਪ੍ਰੋ ਇਰਾਨੀਅਨ ਦੇ ਨਾਲ ਮਿਲੇ ਆ, ਇਸੀ ਕਰਕੇ ਬਹੁਤ ਸਾਰੇ ਕੰਟਰੀਆਂ ਚ ਐਜੀਟੇਸ਼ਨ ਹੋਈਆਂ। ਇੰਗਲੈਂਡ ਨੇ ਆਪਣੇ ਆਪ ਨੂੰ ਥੋੜਾ ਜਿਹਾ ਸੈਪਰੇਟ ਰੱਖਿਆ, ਤੇ ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਸਾਈਪ੍ਰਸ ਦਾ ਬੇਸ ਤੁਸੀਂ ਯੂਜ਼ ਕਰ ਸਕਦੇ ਹੋ, ਕਿਉਂਕਿ ਇਰਾਨ ਨੇ ਸਾਈਪ੍ਰਸ ਦੇ ਉੱਤੇ ਵੀ ਆਪਣੇ ਡਰੋਨ ਭੇਜੇ ਆ। ਤੇ ਹੁਣ ਕੀ ਕਿਹੜੀ ਖਬਰ ਤੁਹਾਡੇ ਨਾਲ ਸ਼ੁਰੂ ਕਰੀਏ,
ਕਿ ਲੂਜ਼ਰ ਇਹਦੇ ਵਿਚ
ਇੰਡੀਆ ਵਰਗਾ ਕੰਟਰੀ, ਔਰ ਇਹੋ ਜਿਹਾ ਨੂੰ ਕਾਫੀ ਨੁਕਸਾਨ ਹੋਣਾ, ਕਿਉਂਕਿ ਇੰਡੀਆ ਦਾ ਵਪਾਰ ਵੀ ਉੱਥੇ ਜ਼ਿਆਦਾ ਹੈ, ਔਰ ਇੰਡੀਆ ਦਾ ਆਲਮੋਸਟ 30% 35% ਓਇਲ ਵੀ ਇੱਥੋਂ ਹੀ ਆਉਂਦਾ ਹੈ। ਇਹ ਲੌਂਗ ਟਰਮ ਦੇ ਵਿਚ ਇੰਡੀਆ ਨੂੰ ਕਾਫੀ ਵੱਡੀ ਪ੍ਰਾਈਜ਼ ਦੇਣੀ, ਔਰ ਲਗਭਗ 1 ਕਰੋੜ ਦੇ ਲਗਭਗ ਇੰਡੀਅਨ ਨੈਸ਼ਨਲ ਕਿਹੜਾ ਆ ਸਾਊਦੀ ਅਰੇਬੀਆ ਤੋਂ ਲੈ ਕੇ ਔਰ ਗਲਫ ਸਟੇਟਾਂ ਦੇ ਵਿਚ ਕੰਮ ਕਰਦਾ ਹੈ। ਹੁਣ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਬਾਹਰ ਕੱਢਣਾ ਲੜਾਈ ਚੋਂ ਉਹ ਇੰਪੋਸੀਬਲ ਹੈ, ਕਿ ਕਿੰਨਾ ਬਿਲੀਅਨ ਨੁਕਸਾਨ ਇੰਡੀਆ ਨੇ ਉਦੋਂ ਵੀ ਝੱਲਿਆ ਸੀਗਾ ਇਰਾਕ ਦੀ ਵਾਰ ਚ ਵੀ, ਤੇ ਹੁਣ ਵੀ ਝੱਲਣਾ ਪਏਗਾ। ਇਹਦੇ ਚ ਇਹ ਹੈ ਕਿ ਸਾਡਾ ਇੰਡੀਆ ਦਾ ਲੀਡਰਸ਼ਿਪ ਹੈਗੀ, ਅਗਰ ਇਹ ਚਾਈਨਾ ਔਰ ਰਸ਼ੀਆ ਨੂੰ ਮਿਲ ਕੇ ਤਿੰਨੇ ਗੱਲ ਕਰਦੇ ਹੋ ਸਕਦਾ ਸੀਗਾ ਇਹ ਕੰਫਲਿਕਟ ਨੂੰ ਰੋਕਿਆ ਜਾ ਸਕਦਾ। ਇਹਦੇ ਵਿਚ ਲੀਡਰਸ਼ਿਪ ਦੀ ਕਿਹੜੀ ਐਕਸਪਰਟੀ ਹੈ ਔਰ ਵਿਜ਼ਡਮ ਹੈ ਉਹਦੀ ਘਾਟ ਹੈ।
ਥੈਂਕ ਯੂ ਜੀ, ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ ਗੁਰਪ੍ਰੀਤ ਇੰਗਲੈਂਡ ਦੀ ਗੱਲ ਕੀਤੀ ਹੈ ਜ਼ਹਿਰ ਸਾਹਿਬ ਨੇ, ਆਪਾਂ ਉਹਦੀ ਗੱਲ ਕਰਾਂਗੇ ਤੇ ਅੱਗੇ ਆਪਾਂ ਬਾਕੀ ਮੁਲਕਾਂ ਦਾ ਕੀ ਪ੍ਰਤੀਕਰਮ ਹੈ, ਕੈਨੇਡਾ ਦਾ ਕੀ ਪ੍ਰਤੀਕਰਮ ਹੈ, ਇਹਦੀ ਵੀ ਗੱਲ ਕਰਾਂਗੇ। ਸਾਂਝੀ ਟੇਕ 2 ਮਿੰਟਸ ਬ੍ਰੇਕ ਦੈਨ ਵੀ ਵਿਲ ਕਮ ਬੈਕ।
ਰੇਡੀਓ ਪ੍ਰੋਗਰਾਮ ਖਬਰਸਾਰ ਇੰਸ਼ੋਰੈਂਸ ਤੋਂ ਸੁਖਿੰਦਰ ਨਾਹਲ ਜੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਜੀ। ਆਟੋ ਕਮਰਸ਼ੀਅਲ ਹੋਮ ਇੰਸ਼ੋਰੈਂਸ ਦੇ ਲਈ 905-965-6574, CWC ਇਮੀਗ੍ਰੇਸ਼ਨ 905-670-4444, ਜੋਸ਼ੀਲਾ ਆਫਿਸ 416-213-8600, ਕੈਨੇਡਨ ਕੰਟਰੀ ਕਲੱਬ 905-838-0200-9058-388-0200-2121 ਓਲਡ ਬੇਸ ਲਾਈਨ ਰੋਡ ਕੈਨੇਡਨ, ਰੈਕਸ ਡੀਲ ਫਾਈਨੈਂਸ਼ੀਅਲ ਸਰਵਿਸਿਜ਼ 416-674-7050।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਓ ਪੁੱਤਰਾ, ਤੇਰੇ ਬੱਬੇ ਨੂੰ ਤਾਂ ਚਾਹ ਹੀ ਚੜ ਗਿਆ, ਕਹਿੰਦੀ ਆ ਏਅਰਪੋਰਟ ਤੇ ਤੂੰ ਆਪ ਲੈਣ ਆਈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਝਪਕਦੇ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424, 905-461-2424।
ਪਰਮਜੀਤ ਸਿੰਘ ਗਿੱਲ, ਸ਼ੇਰਗਿੱਲ ਲਾ ਫਰਮ ਤੋਂ ਬੜੇ ਲੰਮੇ ਸਮੇਂ ਤੋਂ ਬੈਰੀਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਅਗਰ ਤੁਹਾਨੂੰ ਰੀਅਲ ਸਟੇਟ, ਰੈਜੀਡੈਂਸ਼ੀਅਲ, ਕਮਰਸ਼ੀਅਲ ਐਂਡ ਫਰੈਂਚਾਈਜ਼, ਕ੍ਰਿਮੀਨਲ ਲਾ, ਫੈਮਿਲੀ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਐਂਡ ਨੋਟਰਾਈਜੇਸ਼ਨ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕੋਈ ਸੇਵਾਵਾਂ ਚਾਹੀਦੀਆਂ ਹਨ ਤਾਂ ਸੰਪਰਕ ਕਰੋ ਪਰਮਜੀਤ ਸਿੰਘ ਗਿੱਲ 905-790-3636, 905-790-3636, 25 ਸਟੇਲ ਐਵਨਿਊ ਈਸਟ, ਯੂਨਿਟ ਨੰਬਰ 20, ਰੈਪਟਨ, 905-790-3636। ਸੈਕੰਡ ਮੋਰਗੇਜ ਦੀ ਜ਼ਰੂਰਤ ਹੈ ਤਾਂ ਦਹਾਕਿਆਂ ਤੋਂ ਮੋਰਗੇਜ ਦੀਆਂ ਸੇਵਾਵਾਂ ਦੇ ਰਹੇ ਰੈਕਸਡੇਲ ਫਾਈਨੈਂਸ਼ੀਅਲ ਸਰਵਿਸ ਤੋਂ ਜਸਪਾਲ ਗੋਹਣੀਆ ਨਾਲ ਸੰਪਰਕ ਕਰੋ 416-677-0047। ਮੋਰਗੇਜ, ਡੈਟ ਕੰਸੋਲੀਡੇਸ਼ਨ ਲਈ ਅਤੇ ਹਾਈ ਪੈਨਲਟੀਜ਼ ਤੋਂ ਬਚਣ ਦੇ ਲਈ 416-670-0047। ਨੋ ਕ੍ਰੈਡਿਟ ਔਰ ਵੇਕਨ ਸਕੋਰ ਚੈੱਕ, ਨੋ ਇਨਕਮ ਵੈਰੀਫਿਕੇਸ਼ਨ, ਇੰਟਰਸਟ ਪੇਮੈਂਟ ਓਨਲੀ।
If you have a Canadian criminal record, you could be eligible for a pardon. Pardons Canada is a non-profit organization with over 30 years of experience helping Canadians clear their record. We offer a free, confidential assessment to see if you qualify. A criminal record can affect your ability to travel to the U.S., find employment, secure housing, and child custody. Call today at 1-888-488-6657 or visit www.pardons.org. Pardons Canada, Canada's trusted leader in pardons and record suspensions.
ਪਵਨ ਖਬਰ ਸਾਹਿਬ ਸੁਬਹ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ। ਜੈਸ ਸਾਹਿਬ ਜਿੱਥੇ ਗੱਲ ਛੱਡ ਕੇ ਗਏ ਸੀ ਕਿ ਇੰਗਲੈਂਡ ਨੇ ਆਪਣਾ ਸਾਈਪ੍ਰਸ ਦਾ ਬੇਸ ਆ ਉਹ ਯੂਜ਼ ਕਰਨ ਦਿੱਤਾ, ਉਹ ਸਿਰਫ ਸਿਰਫ ਡਿਫੈਂਸ ਪਰਪਸ ਦੇ ਲਈ ਉਸਨੂੰ ਯੂਜ਼ ਕਰਨ ਦੇ ਲਈ ਅਲਾਓ ਕੀਤਾ। ਉਹਦੇ ਚ ਕੋਈ ਉਥੋਂ ਅਟੈਕ ਨਹੀਂ ਕਰ ਸਕਦੇ ਕਿ ਇਜ਼ਰਾਇਲ ਤੇ ਅਮਰੀਕਾ ਵਾਲੇ ਇਰਾਨ ਦੇ ਉੱਤੇ, ਸਿਰਫ ਔਰ ਸਿਰਫ ਜਿਹੜੇ ਉਸ ਪਾਸੇ ਮਿਜ਼ਾਇਲ ਆ ਰਹੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ, ਡਿਫੈਂਸ ਪਰਪਸ ਦੇ ਲਈ ਬ੍ਰਿਟੇਨ ਨੇ ਆਪਣਾ ਸਹਿਮਤੀ ਦਿੱਤੀ ਹੈ ਅਮਰੀਕਾ ਨੂੰ ਤੇ ਇਜ਼ਰਾਇਲ ਨੂੰ। ਗੁਰਪ੍ਰੀਤ, ਜਿਹੜੀ ਵੱਡੀ ਚਰਚਾ ਦੁਨੀਆ ਦੇ ਉੱਤੇ ਇਹ ਵੀ ਹੈ ਕਿ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਨ੍ਹਾਂ ਨੇ ਨਾ ਤਾਂ ਕਾਂਗਰਸ ਤੋਂ ਅਪਰੂਵਲ ਲਈ ਹੈ ਤੇ ਨਾ ਹੀ ਉਨ੍ਹਾਂ ਨੇ ਦੁਨੀਆ ਦੇ ਬਾਕੀ ਲੀਡਰਾਂ ਨੂੰ ਕਿਹਾ, ਦੱਸਿਆ ਵੀ ਮੈਂ ਭਾਈ ਆਹ ਕਰਨ ਜਾ ਰਿਹਾ ਤੇ 9 ਵਜੇ ਆਹ ਕੁਛ ਹੋਣਾ ਤੇ ਅਸੀਂ ਆਹ ਕਰਨ ਜਾ ਰਹੇ ਹਾਂ। ਸੋ ਕਿਸੇ ਤੋਂ ਕੋਈ ਸਲਾਹ ਉਨ੍ਹਾਂ ਨੇ ਨਹੀਂ ਲਈ ਗੀ ਤੇ ਦੋਵਾਂ ਦੀ ਅਲਾਇੰਸ ਆਪਸ ਵਿਚ ਹੀ ਹੈ, ਅਮਰੀਕਾ ਤੇ ਇਜ਼ਰਾਇਲ ਦੀ। ਤੇ ਇਸ ਦੇ ਉੱਤੇ ਪ੍ਰਤੀਕਰਮ ਦੇ ਵਿਚ ਆਪਣੇ ਫੋਰਨ ਅਫੇਅਰ ਮਿਨਿਸਟਰ ਨੀਤਾਨੰਦ ਨੇ ਇੰਡੀਆ ਦੇ ਵਿਚ ਵੀ ਇਹ ਗੱਲ ਸਪਸ਼ਟ ਕਹਿ ਦਿੱਤੀ, ਦੇਖੋ ਜੀ ਸਾਥ ਨੂੰ ਨਾ ਤਾਂ ਡੋਨਲਡ ਟਰੰਪ ਨੇ ਦੱਸਿਆ ਨਾ ਪੁੱਛਿਆ, ਜੋ ਉਨ੍ਹਾਂ ਨੇ ਕੀਤਾ ਉਹ ਕੀਤਾ। ਸੋ ਅਸੀਂ ਅਮਰੀਕਾ ਦੀ ਇਸ ਸਮੇਂ ਸਪੋਰਟ ਕਰਦੇ ਹਾਂ ਇਸ ਲੜਾਈ ਦੇ ਵਿਚ, ਤਾਂ ਜੋ ਕਿ ਇਹ ਜਿਹੜਾ ਟੈਰੋਰਿਸਟ ਰਜ਼ੀਮ ਹੈ ਇਸ ਨੂੰ ਖਤਮ ਕੀਤਾ ਜਾ ਸਕੇ। ਹੁਣ ਇੱਥੇ ਇਹ ਵੀ ਚਰਚਾ ਛਿੜ ਪਈ ਹੈ ਕਿ ਡਾਵੋਸ ਦੇ ਵਿਚ ਜੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੀਚ ਦਿੱਤੀ ਸੀ, ਇੱਕ ਆਪਣੇ ਆਪ ਨੂੰ ਸੁਪਰ ਪਾਵਰ ਦੇ ਸਾਹਮਣੇ ਮਿਡਲ ਪਾਵਰ ਰੱਖ ਕੇ ਕਿ ਜੋ ਸੁਪਰ ਪਾਵਰ ਕਹਿੰਦਾ ਸੀ ਉਸ ਦੇ ਉੱਤੇ ਸਹਿਮਤੀ ਪ੍ਰਗਟਾਈ ਜਾਂਦੇ ਹਾਂ। ਸੋ ਹੁਣ ਤੱਕ ਉਹ ਕਹਿੰਦੇ ਸੀ ਪਲਟਾਉਂਦੇ ਰਹੇ ਹਾਂ, ਪਰ ਹੁਣ ਸਮਾਂ ਆ ਗਿਆ ਕਿ ਆਪਣੀ ਦੁਕਾਨ ਤੋਂ ਸਾਈਨ ਲਾ ਕੇ ਰੱਖਣ ਦਾ ਕਿ ਅਸੀਂ ਆਪਣਾ ਜਿਹੜਾ ਉਹ ਕਰਨਾ, ਨਾ ਕਿ ਅਸੀਂ ਉਸ ਦੇ ਅੱਗੇ ਜੀ ਹਜ਼ੂਰੀ ਕਰਨੀ ਹੈ। ਸੋ ਇਹ ਦਾਵੋ ਸੀ ਜਿਹਦੇ ਕਰਕੇ ਉਨ੍ਹਾਂ ਨੂੰ ਸਟੈਂਡਿੰਗ ਓਵੇਸ਼ਨ ਮਿਲਿਆ। ਪੱਤਰਕਾਰਾਂ ਨੇ ਕਾਰਨੀ ਸਾਹਿਬ ਨੂੰ ਇਸ ਉੱਤੇ ਸਵਾਲ ਪੁੱਛ ਲਏ ਕਿ ਕੀ ਤੁਸੀਂ ਉੱਥੇ ਬੋਲਿਆ ਸੀ, ਪਰ ਹੁਣ ਇੱਥੇ ਤੁਸੀਂ ਜਿਹੜਾ ਫਿਰ ਉਹੀ ਕੁਛ ਕਰ ਰਹੇ ਹੋ ਕਿ ਜੋ ਅਮਰੀਕਾ ਨੇ ਕਰਦਿਆ, ਜੋ ਜਿਹੜਾ ਕੁਛ ਅਮਰੀਕਾ ਨੂੰ ਸਹੀ ਦਿੰਦਾ ਉਹ ਵੀ ਤੁਹਾਨੂੰ ਸਹੀ ਦਿੰਦਾ। ਤੁਸੀਂ ਜੋ ਕੁਛ ਦੇਖ ਰਹੇ ਹੋ ਇਸ ਨੂੰ ਅਮਰੀਕਾ ਦੀਆਂ ਐਨਕਾਂ ਦੇ ਨਾਲ ਹੀ ਦੇਖ ਰਹੇ ਹੋ,
ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਆਪਣੀ ਜਿਹੜੀ ਲਾਸਟ ਪ੍ਰੈਸ ਕਾਨਫਰੰਸ ਸੀ ਉਹ ਕੈਂਸਲ ਕਰ ਦਿੱਤੀ, ਪਰ ਨੀਤ ਆਨੰਦ ਆਈ ਨੀਤ ਆਨੰਦ ਨੇ ਇਹ ਆਉਂਦੇ ਕਿਹਾ ਕਿ ਅਸੀਂ ਸਪੋਰਟ ਕਰਦੇ ਹਾਂ ਅਮਰੀਕਾ ਦੀ ਪਰ ਅਸੀਂ ਆਪਣੀ ਮਿਲਟਰੀ ਨਹੀਂ ਭੇਜਦੇਗੇ, ਪਰ ਸਾਨੂੰ ਬਿਲਕੁਲ ਨੀ ਪੁੱਛਿਆ ਗਿਆ, ਸਾਨੂੰ ਬਿਲਕੁਲ ਨੀ ਦੱਸਿਆ ਗਿਆ ਜੋ ਕੀਤਾ ਹੈ ਅਮਰੀਕਾ ਤੇ ਇਜ਼ਰਾਇਲ ਕਰ ਰਿਹਾ, ਤੇ ਨਾਲ ਦੀ ਨਾਲ ਉਹਨਾਂ ਨੇ ਇਜ਼ਰਾਇਲ ਦੇ ਨਾਲ ਵੀ ਆਪਣੀ ਹਮਦਰਦੀ ਪ੍ਰਗਟਾਈ ਹੈ ਕਿ ਜੋ ਇਜ਼ਰਾਇਲ ਦੇ ਉੱਤੇ ਅਟੈਕ ਹੋ ਰਹੇ ਨੇ ਤੇ ਅਸੀਂ ਇਜ਼ਰਾਇਲ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ, ਜੋ ਇਜ਼ਰਾਇਲ ਦਾ ਇਸ ਸਮੇਂ ਜਾਨੀ ਮਾਲੀ ਨੁਕਸਾਨ ਹੋ ਰਿਹਾ ਉਹਦੀ ਵੀ ਉਹਨਾਂ ਨੇ ਚਰਚਾ ਕੀਤੀ ਹੈ, ਇਸ ਉੱਤੇ ਕੁਝ ਕਹਿਣਾ ਚਾਹੋ?
ਸੀਰੀਅਸ ਟਾਕ ਹੈ ਜਗਦੀਸ਼ ਜੀ, ਮੈਂ ਇਹਨੂੰ ਜੇ ਹਾਸੇ ਜੇ ਪਾਸੇ ਲੈ ਗਿਆ ਫਿਰ ਗੱਲ ਬਣਨੀ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਹੈ, ਮੈਂ ਉਦੋਂ ਵੀ ਕਿਹਾ ਸੀ ਇੱਕ ਵਧੀਆ ਭਾਸ਼ਣ ਦੇਣਾ ਤੇ ਪ੍ਰੈਕਟੀਕਲ ਲਾਈਫ ਦੇ ਵਿੱਚ ਉਸ ਨੂੰ ਕਰਨਾ, ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ। ਉਦੋਂ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਹੁੰਦੀ ਮੇਰੀ ਸਿੱਧੀ ਕਹੀ ਗੱਲ, ਤੇ ਹੁਣ ਗੱਲ ਉਹੀ ਹੈ, ਤੁਹਾਡਾ ਅਮਰੀਕਾ ਤੋਂ ਬਿਨਾਂ ਨਹੀਂ ਸਰਨਾ, ਜਿੱਥੇ ਤੱਕ ਮਰਜ਼ੀ ਗਲੋਬਲੀ ਭੱਜ ਕੇ ਆ ਜਾਓ, ਆਉਣਾ ਆਟਵਾ ਚ ਪੈਣਾ ਤੇ ਜਾ ਕੇ ਗੱਲ ਵਾਸ਼ਿੰਗਟਨ ਹੀ ਕਰਨੀ ਪੈਣੀ ਹੈ। ਇਸ ਤੋਂ ਬਿਨਾਂ ਸਾਰੀ ਦੁਨੀਆਂ ਦੇ ਦੋ ਕੁ ਚੱਕਰ ਹੋ ਗਏ, ਦੋ ਚਾਰ ਹੋਰ ਵੀ ਕੱਢ ਲੈਣਗੇ, ਗੱਲ ਜਿੰਨੀ ਦੇਰ ਤੱਕ ਵਾਸ਼ਿੰਗਟਨ ਨਾਲ ਨਹੀਂ ਹੁੰਦੀ ਕੁਛ ਨਹੀਂ ਬਣਨਾ।
ਜਿਹੜੀ ਇਰਾਨ ਨੂੰ ਉਮੀਦ ਸੀਗੀ ਕਿ ਰੂਸ ਤੇ ਚੀਨ ਤੋਂ, ਰੂਸ ਨੇ ਕੋਈ ਅਜੇ ਸਿੱਧੇ ਤੌਰ ਦੇ ਉੱਤੇ ਗੱਲਬਾਤ ਨਹੀਂ ਕੀਤੀ ਇਰਾਨ ਦੇ ਨਾਲ, ਸਿਰਫ ਰੂਸ ਦੇ ਫੋਰਨ ਅਫੇਅਰ ਮਿਨਿਸਟਰ ਨੇ ਸਾਊਦੀ ਅਰੇਬੀਆ ਦੇ ਨਾਲ ਗੱਲ ਕੀਤੀ ਹੈ, ਤੇ ਇਹ ਤੋਂ ਇਲਾਵਾ ਚੀਨ ਨੇ ਇਰਾਨ ਦੇ ਫੋਰਨ ਅਫੇਅਰ ਮਿਨਿਸਟਰ ਦੇ ਨਾਲ ਜਿਹੜੀ ਉਹ ਗੱਲਬਾਤ ਕੀਤੀ, ਸਾਹਮਣੇ ਆ ਰਹੀ ਹੈ ਕਿ ਚੀਨ ਵੱਲੋਂ ਭਰੋਸਾ ਦਵਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਹੈ, ਤੇ ਚੀਨ ਕਿੰਨਾ ਕੁ ਇਰਾਨ ਦੀ ਸਪੋਰਟ ਕਰੇਗਾ, ਕਿੰਨੇ ਸਮੇਂ ਤੱਕ ਕਰੇਗਾ ਸਮਾਂ ਦੱਸੇਗਾ। ਬਾਕੀ ਜਨਰਲ ਸਾਹਿਬ ਨੇ ਤੇਲ ਦੀ ਗੱਲ ਕੀਤੀ ਸੀਗੀ, ਸਟੇਟ ਆਫ ਪਾਮ ਓਇਲ, ਜਿੱਥੋਂ ਕਿ 30% ਦੇ ਕਰੀਬ ਆਇਲ ਆ ਜਿਹੜਾ ਉਹ ਇੱਥੋਂ ਜਾਂਦਾ ਕਿ ਜਿਹਦਾ ਕੰਟਰੋਲ ਇਰਾਨ ਕੋਲ ਆ, ਉਹ ਇਰਾਨ ਨੇ ਬੰਦ ਕੀਤਾ ਹੋਇਆ ਤੇ ਕਈ ਟੈਂਕਰ ਵੀ ਇਸਨੇ ਤਬਾਹ ਕੀਤੇ ਨੇ। ਸੋ ਲਗਾਤਾਰ ਇਰਾਨ ਆਪਣਾ ਰਿਟੈਲੀਏਟ ਕਰ ਰਿਹਾ ਤੇ ਨਾਲ ਦੀ ਨਾਲ ਅਮਰੀਕਾ ਤੇ ਇਜ਼ਰਾਇਲ ਵੀ ਪੂਰੀ ਤਰ੍ਹਾਂ ਰਿਟੈਲੀਏਟ ਕਰ ਰਿਹਾ। ਸੋ ਜੇਕਰ ਲਿਬਨਾਨ ਦੇ ਵਿੱਚ ਇਜ਼ਰਾਇਲੀ ਫੌਜਾਂ ਜਾਂਦੀਆਂ ਨੇ, ਜਿਸ ਤਰ੍ਹਾਂ ਦੀ ਗੱਲ ਕੀਤੀ ਗਈ ਹੈ ਕਿ ਦੇ ਵਿਲ ਪੁੱਟ ਦੇ ਬੂਟਸ ਔਨ ਦਾ ਲਿਬਨਾਨ ਸੋਇਲ, ਫਿਰ ਉਸ ਤੋਂ ਬਾਅਦ ਜਿਹੜੇ ਹੋਰ ਫਰੰਟ ਖੁੱਲਣਗੇ ਤੇ ਵੱਡੀ ਗੱਲ ਗਰੁੱਪੀ ਤੇ ਇਹ ਹੈ ਕਿ ਜਿਹੜੀ ਖਮਾਨੀ ਸਾਹਿਬ ਨੇ ਆਈ ਆਰ ਜੀ ਸੈਟਅਪ ਕੀਤੀ ਸੀਗੀ, ਉਹ ਕਿਸੇ ਵੀ ਤਰ੍ਹਾਂ ਅਮਰੀਕਾ ਦੇ ਹੱਕ ਵਿੱਚ ਨਹੀਂ ਭੁਗਤੇਗੀ। ਵੱਡਾ ਕੰਟਰੋਲ ਇਰਾਨ ਦਾ ਆਈ ਆਰ ਜੀ ਕੋਲ ਹੀ ਰਹੇਗਾ, ਤੇ ਜਿਸ ਨੂੰ ਕੈਨੇਡਾ ਨੇ ਵੀ ਟੈਰੋਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਤੇ ਦੁਨੀਆਂ ਦੇ ਹੋਰਾਂ ਮੁਲਕਾਂ ਨੇ ਵੀ ਜਿਸ ਤਰ੍ਹਾਂ ਅਮਰੀਕਾ ਨੇ ਕਿਹਾ ਕਿ ਉਸ ਨੂੰ ਟੈਰੋਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ। ਸੋ ਇਹ ਇੱਕ ਬੜੀ ਸਟਰੋਂਗ ਇਰਾਨੀਅਨ ਰੈਵੋਲੂਸ਼ਨਰੀ ਜਿਹੜੀ ਗਰੁੱਪ ਹੈ, ਔਰ ਉਹਨੂੰ ਕੰਟਰੋਲ ਕਰਨਾ ਇਹ ਅਮਰੀਕਾ ਜਾਂ ਇਜ਼ਰਾਇਲ ਦੇ ਵੱਸ ਨਹੀਂ ਹੈ। ਯੈਸ, ਇਜ਼ਰਾਇਲ ਦਾ ਮਸਾਦ ਆ ਜਿਹੜਾ ਉਹ ਵੀ ਬੜਾ ਸਟਰੋਂਗ ਹੈ, ਉਹਨਾਂ ਦਾ ਵੀ ਨੈਟਵਰਕ ਬੜਾ ਸਟਰੋਂਗ ਹੈ, ਪਰ ਆਈ ਆਰ ਜੀ ਨੂੰ ਇਸ ਸਮੇਂ ਬਹੁਤ ਖਤਰਨਾਕ ਆਰਗੇਨਾਈਜੇਸ਼ਨ ਦੱਸਿਆ ਜਾ ਰਿਹਾ, ਜਿਹੜੀ ਕਿ ਖਮਾਨੀ ਸਾਹਿਬ ਉਹਨਾਂ ਵੱਲੋਂ ਇੱਕ ਰੈਵੋਲੂਸ਼ਨਰੀ ਆਪਣੀ ਆਰਗੇਨਾਈਜੇਸ਼ਨ ਸੈਟਅਪ ਕੀਤੀ ਹੋਈ ਆ। ਸੋ ਇਹਨਾਂ ਗੱਲਾਂ ਨੂੰ ਆਪਾਂ ਹੁਣ ਇੱਥੇ ਛੱਡਦੇ ਹਾਂ, ਜੇ ਕੋਈ ਹੋਰ ਅਪਡੇਟ ਹੋਈ ਤੇ ਆਪਾਂ ਜ਼ਰੂਰ ਸੋਤਿਆਂ ਨਾਲ ਸਾਂਝੀ ਕਰਾਂਗੇ, ਤੇ ਹੁਣ ਆਪਾਂ ਬਾਕੀ ਦਾ ਜਿਹੜਾ ਪ੍ਰੋਗਰਾਮ ਦੇ ਸਮਾਂ ਬਚਦਾ ਉਹਨੂੰ ਆਪਾਂ ਲਾਵਾਂਗੇ ਇੰਡੀਆ ਕੈਨੇਡਾ ਦੇ ਇਸ ਸਮੇਂ ਟ੍ਰੇਡ ਦੀ ਗੱਲ ਜੋ ਚੱਲ ਰਹੀ ਹੈ। ਸੁਗਰਪ੍ਰੀਤ, ਮੁੰਬਈ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਈਆਂ, ਮੁੰਬਈ ਦੇ ਵਿੱਚ ਗੱਲਬਾਤ ਹੋਈ ਤੇ ਫਿਰ ਦਿੱਲੀ ਦੇ ਵਿੱਚ ਇਹ ਸਾਰਾ ਕੁਝ ਹੁਣ ਸੰਪੰਨ ਹੋ ਗਿਆ ਭਾਰਤ ਦਾ ਦੌਰਾ ਲਗਭਗ, ਤੇ ਹੁਣ ਪ੍ਰਧਾਨ ਮੰਤਰੀ ਤੇ ਇਹਨਾਂ ਦਾ ਵਫ਼ਦ ਦਾ ਜਿਹੜਾ ਉਹ ਆਪਣਾ ਆਸਟ੍ਰੇਲੀਆ ਜਾਏਗਾ, ਆਸਟ੍ਰੇਲੀਆ ਤੋਂ ਬਾਅਦ ਜਾਪਾਨ ਜਾਏਗਾ। ਸੋ ਵੱਡੀ ਜਿੱਤ ਆ ਜਿਹੜੀ ਉਹ ਸਸਕੈਚਵਨ ਦੀ ਮੰਨੀ ਜਾ ਰਹੀ ਹੈ ਕਿ $2.6 billion ਦੇ ਯੂਰੇਨੀਅਮ ਦੀ ਡੀਲ ਭਾਰਤ ਦੇ ਨਾਲ ਹੋਈ ਹੈ, ਅਗਲੇ ਸਾਲ ਤੋਂ ਇਹ ਯੂਰੇਨੀਅਮ ਇੰਡੀਆ ਨੂੰ ਜਾਣਾ ਸ਼ੁਰੂ ਹੋਵੇਗਾ। ਉਸ ਤੋਂ ਇਲਾਵਾ $5.5 billion ਦੇ ਵੱਖ ਵੱਖ ਹੋਰ ਸਮਝੌਤੇ ਹੋਏ ਨੇ, ਤੇ ਜਿਹਦੇ ਚ ਕਈ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਕੈਟਾਗਰੀਜ਼ ਸ਼ਾਮਲ ਹੁੰਦੀਆਂ ਨੇ, ਔਰ ਇਸ ਨੂੰ 2030 ਤੱਕ $70 billion ਤੱਕ ਦਾ ਟ੍ਰੇਡ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹ $70 billion ਤੱਕ ਕੀ ਟ੍ਰੇਡ ਪਹੁੰਚ ਪਾਏਗਾ ਜਾਂ ਨਹੀਂ, ਔਰ ਜਿਹੜਾ ਸੀਪਾ ਹੈ, ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਹੈ, ਕੀ ਇਹ ਸਾਲ ਦੇ ਵਿੱਚ ਵਿੱਚ ਕੰਪਲੀਟ ਹੋ ਜਾਏਗਾ? 2010 ਤੋਂ ਕੈਨੇਡਾ ਦੀ ਕੋਸ਼ਿਸ਼ ਹੈ ਭਾਰਤ ਦੇ ਨਾਲ ਸੀਪਾ ਨੂੰ ਸਾਈਨ ਕਰਾਉਣ ਦੀ, ਪਰ ਭਾਰਤ ਨੇ ਕਦੇ ਵੀ ਉਸ ਨੂੰ ਸਾਈਨ ਨਹੀਂ ਕੀਤਾ। ਹੁਣ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਵਿੱਚ ਇਹ ਜਿਹੜਾ ਸੀਪਾ ਉਹ ਸਾਈਨ ਹੋ ਜਾਏਗਾ, ਤੇ ਭਾਰਤ ਤੇ ਕੈਨੇਡਾ ਦੇ ਵਿਚਕਾਰ ਫਰੀ ਟ੍ਰੇਡ ਐਗਰੀਮੈਂਟ, ਜਿਸ ਨੂੰ ਸਿੰਪਲ ਭਾਸ਼ਾ ਦੇ ਵਿੱਚ ਕਹਿੰਦੇ ਆ, ਤੇ ਇਹ ਸ਼ੁਰੂ ਹੋ ਜਾਏਗਾ, ਤੇ ਜਿਹੜਾ ਟ੍ਰੇਡ ਆ ਦੋਹਾਂ ਦੇਸ਼ਾਂ ਦਾ ਉਹ $70 billion ਤੱਕ ਪਹੁੰਚ ਜਾਏਗਾ। ਸੋ ਯੂਰੇਨੀਅਮ ਦੀ ਗੱਲ ਕੀਤੀ ਆ, ਅਮਰੀਕਾ ਇਸ ਚੀਜ਼ ਤੋਂ ਪਰੇਸ਼ਾਨ ਹੈ ਕਿ ਸਾਡੇ ਪੁੱਛੇ ਬਿਨਾਂ ਕੈਨੇਡਾ ਨੇ ਯੂਰੇਨੀਅਮ ਦੀ ਡੀਲ ਅਮਰੀਕਾ ਇੰਡੀਆ ਦੇ ਨਾਲ ਕਿਉਂ ਕੀਤੀ ਆ? ਉਹ ਇੱਕ ਵੱਡੀ ਗੱਲ ਹੈ, ਇੰਡੀਆ ਨੂੰ $1 million ਆਫ ਯੂਰੇਨੀਅਮ ਦੇਣਾ ਕੈਨੇਡਾ ਵੱਲੋਂ, ਸੋ ਇਸ ਦੇ ਉੱਤੇ ਅਮਰੀਕਾ ਦੀ ਪਰੇਸ਼ਾਨੀ ਹੈ। ਬਾਕੀ ਜਿਹੜਾ ਅਮਰੀਕਾ ਦੀ ਪਰੇਸ਼ਾਨੀ ਇਹ ਵੀ ਹੈ ਕਿ ਜੇਕਰ ਇੰਡੀਆ ਦੀ ਪਰੇਸ਼ਾਨੀ ਇਹ ਵੀ ਕਿ ਇੰਡੀਆ ਚਾਹੁੰਦਾ ਰਸ਼ੀਆ ਤੋਂ ਤੇਲ ਤੇ ਆਪਣੀ ਐਨਰਜੀ ਘੱਟ ਲੈਣੀ ਤੇ ਉਹ ਕੈਨੇਡਾ ਵਰਗੇ ਮੁਲਕ ਤੋਂ ਲੈਣੀ ਜਿਹ ਤੋਂ ਅਮਰੀਕਾ ਵੀ ਠੀਕ ਹੈ ਨਾ ਬਹੁਤਾ ਨਾਰਾਜ਼ ਤੇ ਨਾ ਬਹੁਤਾ ਕੁਝ ਸਿੱਧੇ ਤੌਰ ਤੇ ਅਟੈਕ ਨਹੀਂ ਕਰ ਸਕਦਾ ਰਸ਼ੀਆ ਦੇ ਉੱਤੇ ਸੈਂਕਸ਼ਨ ਲਾ ਸਕਦਾ ਪਰ ਕੈਨੇਡਾ ਤੋਂ ਖਰੀਦਣ ਦੇ ਉੱਤੇ ਸੈਂਕਸ਼ਨ ਨਹੀਂ ਲੱਗੇਗੀ ਸੋ ਕਾਫੀ ਤੇਜ਼ੀ ਦੇ ਨਾਲ ਸਾਰਾ ਕੁਝ ਬਦਲਾ ਆ ਰਿਹਾ ਵਾ ਹੁਣ ਇਹ ਸਾਰੇ ਟ੍ਰੇਡ ਦੇ ਵਿਚਾਲੇ ਜਿਹੜਾ ਸਭ ਤੋਂ ਵੱਡਾ ਕੁਐਸਚਨ ਭਾਰੂ ਰਿਹਾ ਉਹ ਰਿਹਾ ਇੰਡੀਆ ਦੀ ਕੈਨੇਡਾ ਦੇ ਵਿਚ ਆਪਣੀ ਇੰਟਰਫੇਰੈਂਸ ਹਰਦੀਪ ਸਿੰਘ ਨਿੱਜਰ ਦਾ ਕਤਲ ਤੇ ਜੋ ਹੋਰ ਆਰ ਸੀ ਐਮ ਪੀ ਸੀ ਆਈ ਸੀਸਿਸ ਵੱਲੋਂ ਜੋ ਰਿਪੋਰਟਾਂ ਦਿੱਤੀਆਂ ਗਈਆਂ ਨੇ ਉਨ੍ਹਾਂ ਦੇ ਆਧਾਰ ਦੇ ਉੱਤੇ ਆਪਣੀ ਫੋਰਨ ਅਫੇਅਰ ਮਿਨਿਸਟਰ ਅਨੀਤਾ ਆਨੰਦ ਨੂੰ ਪੱਤਰਕਾਰਾਂ ਨੂੰ ਇਹ ਕਹਿਣਾ ਪੈ ਗਿਆ ਕਿ ਪਲੀਜ਼ ਡੋਂਟ ਜੈਲ ਐਟ ਮੀ ਪੱਤਰਕਾਰ ਇੰਨਾ ਅਗਰੈਸਿਵਲੀ ਅਨੀਤਾ ਆਨੰਦ ਨੂੰ ਗ੍ਰਿਲ ਕਰ ਰਹੇ ਸੀਗੇ ਤੇ ਉਸ ਨੂੰ ਕਹਿਣਾ ਪੈ ਗਿਆ ਕਿ ਮੇਰੇ ਤੇ ਸ਼ਾਊਟ ਕਰਨਾ ਬੰਦ ਕਰੋ ਉਹ ਰੋਣ ਹਾਕੀ ਕਰ ਦਿੱਤੀ ਪੱਤਰਕਾਰਾਂ ਨੇ ਤੇ ਪਰ ਉਨ੍ਹਾਂ ਨੇ ਇਹ ਗੱਲ ਵੀ ਕਹਿ ਦਿੱਤੀ ਕਿ ਜਿਹੜੀ ਅਸੀਂ ਜਿਹੜੀ ਗਵਰਨਮੈਂਟ ਅਫੀਸ਼ੀਅਲ ਨੇ ਗੱਲ ਕੀਤੀ ਸੀਗੀ ਉਹਦੇ ਨਾਲ ਸਾਡਾ ਸਹਿਮਤ ਹੋਣਾ ਮੈਂ ਕੋਈ ਸਹਿਮਤ ਨਹੀਂ ਹੈ ਕਿ ਉਸਨੇ ਇਹ ਗੱਲ ਸਹੀ ਕੀਤੀ ਹੈ ਕਿ ਉਹ ਕਿਸੇ ਗਵਰਨਮੈਂਟ ਅਫੀਸ਼ੀਅਲ ਦਾ ਬਿਆਨ ਸੀਗਾ ਸਾਡਾ ਕਿਸੇ ਦਾ ਬਿਆਨ ਨਹੀਂ ਸੀਗਾ ਤੇ ਅਸੀਂ ਇਸ ਤੇ ਲਗਾਤਾਰ ਕੰਮ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਆ ਕੇ ਦਿੱਲੀ ਆ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਜਿੱਥੇ ਇਸ ਨੂੰ ਪੂਰੀ ਉਮੀਦ ਸੀ ਕਿ ਇਨ੍ਹਾਂ ਮੁੱਦਿਆਂ ਦੇ ਉੱਤੇ ਵੱਡੇ ਕੁਐਸਚਨ ਆ ਜਿਹੜੇ ਪੱਤਰਕਾਰਾਂ ਵੱਲੋਂ ਰੇਜ਼ ਕੀਤੇ ਜਾਣਗੇ ਤੇ ਕਾਰਨੀ ਸਾਹਿਬ ਨੇ ਐਨ ਮੂਮੈਂਟ ਦੇ ਉੱਤੇ ਆਪਣੀ ਪ੍ਰੈਸ ਕਾਨਫਰੰਸ ਕੈਂਸਲ ਕਰ ਦਿੱਤੀ ਸੋ ਇਨ੍ਹਾਂ ਸਵਾਲਾਂ ਦੇ ਜਵਾਬ ਆ ਜਿਹੜੇ ਨਹੀਂ ਦੇ ਪਾਏ ਸਿਰਫ ਸਿਰਫ ਅਨੀਤਾ ਆਨੰਦ ਨੂੰ ਹੀ ਇਸ ਸਾਰੇ ਟ੍ਰਿਪ ਦੇ ਵਿਚ ਸਾਹਮਣੇ ਰੱਖਿਆ ਤੇ ਉਸ ਨੇ ਹੀ ਜਿਹੜੇ ਟਫ ਕੁਐਸਚਨ ਨੇ ਉਨ੍ਹਾਂ ਨੂੰ ਹੈਂਡਲ ਕੀਤਾ ਤੇ ਬਾਕੀ ਜਿਹੜੇ ਨਾਲ ਦੇ ਮਿਨਿਸਟਰ ਗਏ ਸੀਗੇ ਹੋਰ ਕਿਸੇ ਦੇ ਉੱਤੇ ਹੋਰ ਇੰਨੀ ਚਰਚਾ ਨਹੀਂ ਹੋਏਗੀ ਸਿਰਫ ਅਨੀਤਾ ਆਨੰਦ ਆ ਜਿਹੜੀ ਇਸ ਟ੍ਰਿਪ ਦੇ ਵਿਚ ਜ਼ਿਆਦਾ ਚਰਚਿਤ ਹੋ ਰਹੀ ਹੈ ਲੇਕਿਨ ਮੋਦੀ ਸਾਹਿਬ ਨੇ ਬੜਾ ਅੱਛਾ ਜਿਹੜਾ ਹੈਦਰਾਬਾਦ ਹਾਊਸ ਹੈ ਉਹਦੇ ਚ ਉਹਨਾਂ ਦਾ ਸਵਾਗਤ ਕੀਤਾ ਕਾਨੀ ਸਾਹਿਬ ਦਾ ਮੈਂ ਚਾਹਾਂਗਾ ਕਿ ਥੋੜੇ ਜਿਹੇ ਅੰਸ਼ ਆਪਣੇ ਸੋਤੇ ਦੇ ਨਾਲ ਤਿੰਨ ਚਾਰ ਕੁ ਮਿੰਟ ਤੇ ਸਾਂਝੇ ਕਰ ਦਿਓ ਗੁਰਪ੍ਰੀਤ ਆਪਣੇ ਸਾਜਦੀਪ ਤੇ ਉਸ ਤੋਂ ਬਾਅਦ ਆਪਾਂ ਇਸ ਟ੍ਰਿਪ ਦੀਆਂ ਬਾਕੀ ਜੋ ਹੋਰ ਸਾਈਡ ਤੇ ਗੱਲਾਂ ਨੇ ਉਹ ਵੀ ਸਾਂਝੀਆਂ ਕਰਾਂਗੇ ਤੇ ਹੋਰ ਕੀ ਇਸ ਟ੍ਰਿਪ ਦੇ ਦੌਰਾਨ ਹੋਇਆ ਤੇ ਗੋ ਅਹੈਡ ਪੇਸ਼
ਦ ਰਾਈਟ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੋਨੋ ਦੇਸ਼ੋ ਕੇ ਡੈਲੀਗੇਟਸ ਮੀਡੀਆ ਕੇ ਸਾਥੀ ਨਮਸਕਾਰ प्रधानमंत्री कार्नी का भारत में स्वागत करते हुए मुझे बहुत खुशी हो रही है। प्रधानमंत्री के रूप में यह उनकी पहली भारत यात्रा है। हम इसे एक महत्वपूर्ण माइलस्टोन के रूप में देखते हैं। पिछले वर्ष कनाडा में आयोजित G7 बैठक में उन्होंने मेरा और मेरे डेलीगेशन का गर्मजोशी से स्वागत किया था। आज उसी आत्मीयता से उनका स्वागत करना मेरे लिए सौभाग्य की बात है। दुनिया में बहुत कम लोग हैं जिनके CV में दो देशों की सेंट्रल बैंकिंग लीडरशिप लिखी हो। हमारी पहली बैठक से ही हमारे संबंधों में एक नई ऊर्जा परस्पर विश्वास और सकारात्मकता आई है। सहयोग के हर क्षेत्र में बढ़ते मोमेंटम का श्रेय मैं अपने मित्र प्रधानमंत्री कार्नी को देता हूं। फ्रेंड, भारत और कनाडा लोकतांत्रिक मूल्यों में अटूट विश्वास रखते हैं। हम डायवर्सिटी को सेलिब्रेट करते हैं। मानवता की भलाई हमारा साझा विजन है। यही विजन हमें हर क्षेत्र में आगे बढ़ने की प्रेरणा देता है। आज हमने इस विजन को नेक्स्ट लेवल पार्टनरशिप में ट्रांसफॉर्म करने पर चर्चा की। हमारा लक्ष्य है कि 2030 तक हमारा व्यापार $50 बिलियन तक पहुंचे। आर्थिक सहयोग का पूरा पोटेंशियल अनलॉक करना यह हमारी प्राथमिकता है। इसलिए हमने कॉम्प्रिहेंसिव इकोनॉमिक पार्टनरशिप एग्रीमेंट को जल्द ही फाइनलाइज करने का निर्णय लिया है। इससे दोनों देशों में निवेश और रोजगार के नए अवसर बनेंगे। कनाडा के पेंशन फंड्स ने भारत में 100 बिलियन डॉलर का निवेश किया है। यह भारत की ग्रोथ स्टोरी में उनके गहरे विश्वास का प्रतीक है। आज हमें दोनों देशों के बिजनेस लीडर से भी मिलेंगे। उनके सुझाव हमारी आर्थिक साझेदारी का रोडमैप तय करेंगे। फ्रेंड्स, टेक्नोलॉजी और इनोवेशन में हम नेचुरल पार्टनर हैं। विद कनाडा एंड इंडिया इनोवेशन पार्टनरशिप वी विल टर्न आइडियाज इनटू ग्लोबल सॉल्यूशंस। पिछले महीने भारत में हुई एआई इंपैक्ट समिट की सफलता में कनाडा के बहुमूल्य योगदान के लिए मैं प्रधानमंत्री कार्नी का आभार व्यक्त करता हूं। हम एआई के साथ साथ क्वांटम, सुपर कंप्यूटिंग और सेमीकंडक्टर्स में सहयोग बढ़ाएंगे। क्रिटिकल मिनरल्स पर आज हुआ एमओयू रिजिलियंट सप्लाई चेन्स को मजबूती देगा। स्पेस सेक्टर में हम दोनों देशों के स्टार्टअप्स और इंडस्ट्रीज को जोड़ेंगे। फ्रेंड्स, प्रधानमंत्री कार्नी के लिए एनवायरमेंट कोई अलग एजेंडा नहीं बल्कि इकोनॉमिक स्टेबिलिटी का हिस्सा रहा है। ऊर्जा के क्षेत्र में हम नेक्स्ट जनरेशन पार्टनरशिप बना रहे हैं जिसमें हाइड्रोकार्बन के साथ साथ रिन्यूएबल एनर्जी, ग्रीन हाइड्रोजन और एनर्जी स्टोरेज पर विशेष बल दिया जाएगा। हमें खुशी है कि कनाडा ने इंटरनेशनल सोलर अलायंस और ग्लोबल बायोफ्यूल अलायंस से जुड़ने का निर्णय लिया है। हमारे साझा प्रयासों को आगे बढ़ाने के लिए हम इस वर्ष इंडिया कनाडा रिन्यूएबल एनर्जी एंड स्टोरेज समिट आयोजित करेंगे। सिविल न्यूक्लियर एनर्जी में हमने लॉन्ग टर्म यूरेनियम सप्लाई की लैंडमार्क डील की है। हम स्मॉल मॉड्यूलर रिएक्टर्स और एडवांस रिएक्टर्स पर भी मिलकर काम करेंगे। कृषि में वैल्यू एडिशन, एग्री टेक्नोलॉजी और खाद्य सुरक्षा हमारी साझा प्राथमिकताएं हैं। इस दिशा में भारत में इंडिया कनाडा पल्स प्रोटीन सेंटर ऑफ एक्सीलेंस स्थापित किया जाएगा। फ्रेंड्स, रक्षा और सुरक्षा के क्षेत्र में बढ़ता सहयोग हमारे गहरे आपसी विश्वास और संबंधों की मैच्योरिटी का प्रतीक है। हम डिफेंस इंडस्ट्रीज, मैरिटाइम डोमेन अवेयरनेस और मिलिट्री एक्सचेंजेज बढ़ाने पर काम करेंगे। इसी उद्देश्य से आज हमने इंडिया कनाडा डिफेंस डायलॉग की स्थापना करने का निर्णय लिया है। फ्रेंड, पीपल टू पीपल टाइज हमारे संबंधों की असली ताकत है। आज हमने इन्हें और मजबूत करने के लिए कई महत्वपूर्ण निर्णय लिए हैं। एआई, हेल्थ केयर, एग्रीकल्चर और इनोवेशन में आज कई यूनिवर्सिटीज के बीच नई पार्टनरशिप्स की घोषणा हो रही है। हम कनाडा की यूनिवर्सिटीज द्वारा भारत में कैंपस खोलने पर भी सहमत हुए। इंडिजिनस और ट्राइबल कम्युनिटीज हमारी साझा सांस्कृतिक विरासत का महत्वपूर्ण हिस्सा है। सांस्कृतिक आदान प्रदान बढ़ाने के लिए दोनों पक्षों के बीच आज एमओयू किया गया है। फ्रेंड, भारत के लिए कनाडा इंडो पैसिफिक में महत्वपूर्ण साझेदार है। इंडियन ओशन रिम एसोसिएशन में डायलॉग पार्टनर बनने में उनकी रुचि का हम स्वागत करते हैं। इससे हमारे मैरिटाइम सहयोग को नई
जी। सो इस समय प्रधानमंत्री नरेंद्र मोदी साहब प्रधानमंत्री कारनी साहब नु जी आए आखण दे लई ते जो एमओयू साइन किए ने उसकी चर्चा कर रहे ने और बड़ा तय दिल तो प्रधानमंत्री नरेंद्र मोदी साहब वालों कारनी साहब का स्वागत किया गया। सो गुरप्रीत वापस आने आप कैनेडा दे विच जिहड़ियां साडियां सिख संस्थावां ने उन्हां वल्लों जो गल कीती गई एक गल तां क्लीयर ही हो गई। देखो सुख धालीवाल पहले आ जिहड़े उन्हां ने सीनियर गवर्नमेंट ऑफिशियल दी स्टेटमेंट तो अपने आप नूं डिस्टेंस रखिया, फिर रूबी सहोता, फिर गुरबख्श सैनी, फिर अपने एनडीपी दे जैनी कुआं एचआर एमपी आ जिहड़े उन्हां ने अपने आप नूं स्टेटमेंट तों डिस्टेंस रख के जिहड़ी गल कीती आ। पर इतने गल क्लीयर होनी चाहिए है सिख संस्थावां नूं कि इस समय ना लिबरल्स ते ना कंजरवेटिव, जे तुसीं कहो ना भी लिबरल्स इस समय पिट दिखा गए सिख कम्यूनिटी नूं कि उन्होंने स्ट्रोंग कंडेमनेशन नहीं की गई, कंजरवेटिव वालों भी कोई इस तरह की स्टेटमेंट नहीं दिती गई जिन्होंने सीनियर गवर्नमेंट ऑफिशियल की स्टेटमेंट नूं कहा होवे कि नहीं ये गलत है। सो जो सिख कम्यूनिटी वालों जो जा खालिस्तानी पक्षी लोग ने उन्हां वालों जो इत्थे जिस तरह का संघर्ष विढ़िया जा रहा उन्हां दे लई दोहां वड्डियां पार्टियां वालों सीधा संदेश है कि तुहानू अपनी रणनीति चेंज करनी पवेगी, असी इंडिया दे नाल रल के चलना है ते असी इंडिया दे नाल रल के चलांगे। ये दोहां वड्डियां पार्टियां का सीधा संकेत इस समय जेड़े गर्मख्याली लोग ने उन्होंने दिता गया इस समय। सो इस तरह कारनी साहब उन्होंने अपनी स्पीच दी है, उन्होंने भी मोदी साहब का थैंक यू किया ते अपने आप नूं एक व्यापारक संबंधा दे विच अगे लैके जाण दी गल आ जिहड़ी कुछ होई है। सो अपने पास अद्धा मिनट बाकी है, गुरप्रीत कोई क्लोजिंग रिमार्क दे दिओ।
क्लोजिंग रिमार्क यही है सर, पार्टी कोई भी होवे देश पहला देखा जाना है और उन्होंने पता है। तुसी मैनू दस दो क्वेश्चन मार्क जे आपां भी उन्हां दी जगह ते हुंदे शायद यही वतीरा करना पैना सीगा क्योंकि देश दा देश दे नाल मुल्क दे नाल ट्रेड इंपोर्टेंट है बजाय इहदे कि खालिस्तानी पक्षी जां सिख पक्षी उत्थे खड़िया जांदा। दिस इज कंट्री टू कंट्री, मैनू नहीं लगता कोई भी इन्हां दे नाल हुण खड़ेगा जी इस टाइम ते
जी। बिल्कुल, सो समा साडा समाप्त ही वाला संदीप, जिहड़े कोई मेन संदेश रह गए ने ओ लै लो ते फिर आपां पते बुला दिंदे
जी। कमर्शियल ट्रक ट्रेनिंग अकैडमी दा नंबर तुहाडा सांझा कर दईए, ट्रक ते लाइसेंस दे लई कमर्शियल ट्रक ट्रेनिंग अकैडमी 905-450-0032 ते गिल स्वीट फैक्टरी दे नाल तुसी संपर्क करना है। लाइव फूड ट्रक लाइव केटरिंग तुहानू चाहीदी आ तां गिल स्वीट फैक्टरी 905-799-2616 तुहाडी सेवा दे विच हाजर आ। 6 लोकेशन तो सर्व करदे ने, 2131 विलियम पार्क यूनिट नंबर 3 ते विजिट कीता जा सकदा जी गिल स्वीट फैक्टरी। और बेस्ट बारगेन कारपेट एंड फ्लोरिंग तो बाई गुरप्रीत जी, क्वालिटी प्रोडक्ट लैमीनेट वायनल टाइल्स हार्डवुड फ्लोरिंग देख रहे हो, 905-696-7877-1332 खालसा ड्राइव यूनिट नंबर 21 ते विजिट कीता जा सकदा जी। टोरंटो ट्रक टायर सेंटर वन स्टॉप शॉप आ, ट्रकां दे टायर तुसी पौने ने तां फिर टोरंटो ट्रक टायर सेंटर 416-679-1765 क्लेयरपोर्ट ड्राइव ईटोबी को विजिट कीता जा सकदा है। लईए आ गया जी।
बिल्कुल जी, प्रोग्राम चंगा लग्या न्यू टैक्स मैसेज कर दियो, मेरा नंबर 416-970-5000-5416-970-5005-416-669-1443
Views expressed on the preceding program may not necessarily be those of the owner or management of WTOR radio station.
किस सोच में बैठे हो तुम, किस बात का है हम?
पाजी रमजान शुरू हो गया है, फिर ईद पाकिस्तान पैसे भेजने, इतनी परेशानी।
बस इतनी सी बात, जब चाहो जितना चाहो लेम्फाई के जरिए रकम भेजो। अभी साइन कीजिए लेम्फाई, रेफरल कोड ईटेन इस्तेमाल कीजिए, पहली ट्रांजैक्शन $100 या इससे ज्यादा रकम भेजने पर $20 कैश बैक। ओ सिर्फ यही नहीं, अपने दोस्तों और फैमिली को रेफर कीजिए, हर रेफरल पर आप और आपका दोस्त $20 हासिल करेंगे। lemfi.com lemfi.com।
ब्रैम्पटन का सबसे बड़ा और सबसे पुराना फर्नीचर शोर बंद होने जा रहा है, विच इज सैड न्यूज, बट यहाँ मिलेगा आपको ब्रांडेड फर्नीचर स्ट्रेट 80% ऑफ। यहाँ मिलेगा आपको वुडन बेड, वो भी सिंगल बेड 90 का, डबल बेड मिलेगा आपको 100 का, एंड बेस्ट पार्ट क्वीन बेड, इतना बड़ा बेड आपको मिलेगा 275। इतना प्यारा सॉलिड वुड का बंक बेड लीजिए सिर्फ 249 में।
अल्टीमेट टू पीस पावर रिक्लाइनर सेट ओनली फॉर 1299। टाइप के कॉफी टेबल भाई जस्ट $99 के। सो आप वेट किस बात की, जल्दी से अपने फैमिली को लेके आओ सोडी फर्नीचर इन ब्रैम्पटन।
टेली टाइम इलेक्ट्रॉनिक्स LEDs और होम अप्लायंसेज की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
दाना मंडी ग्रोसरी स्टोर एंड मीट शॉप आ गया अब ब्रैम्पटन में क्वीन स्ट्रीट और ब्रैमली, बिल्कुल वहीं जहां बहुत से फूल मिलते हैं। सर्जन फार्म से ताजा ताजा हलाल गोश्त ड्रम स्टिक्स।